ਪਹਿਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ
ਸਤਿਗੁਰੂ ਅਰਜਨ ਦੇਵ ਜੀ ਅੜਸਰ ਘਾਟ ਦੇ ਉੱਤੇ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਪਾਸੇ ਦੀ ਸਰੋਵਰ ਦੀ ਸੇਵਾ ਕਰਾ ਰਹੇ ਸਨ। ਇੱਥੇ ਅੜਸਰ ਘਾਟ ਤੇ ਦੀਵਾਨ ਲੱਗਾ ਹੋਇਆ ਸਤਿਗੁਰਾਂ ਦਾ, ਉਸ ਵਕਤ ਸਾਧ ਸੰਗਤ ਜੀ ਗੜ ਸ਼ੰਕਰ ਦੇ ਅੰਦਰ ਇੱਕ ਜੋਗੀ ਰਹਿੰਦਾ ਸੀ। ਇਹ ਜੋਗੀ ਬੜੀ ਲੰਮੀ ਉਮਰ ਵਾਲਾ ਸੀ, 506 ਮਹੀਨਿਆਂ ਵਜੇ ਦੀ ਇਹਦੀ ਉਮਰ ਗਿਆਨੀ ਗਿਆਨ ਸੰਤ ਤਾਰੀਖ ਚ ਲਿਖੀ ਹੈ। ਸੋ ਇਹ ਬੜਾ ਬਜ਼ੁਰਗ ਸੀ, ਬੜੀ ਕਮਾਈ ਕਰਦਾ ਸੀ, ਲੋਕ ਬੜੀ ਇਹਦੀ ਪੂਜਾ ਕਰਦੇ ਸੀ। ਇੱਕ ਵਾਰੀ ਦੀ ਇਹ ਗੱਲ ਹੈ, ਸਮੁੰਦਰ ਵਿੱਚ ਸੈਰ ਕਰਨ ਵਾਸਤੇ ਗਿਆ, ਜੋ ਸਮੁੰਦਰ ਚ ਸੈਰ ਕਰਨ ਵਾਸਤੇ ਗਿਆ ਜਹਾਜ਼ ਚ ਚੜ ਗਿਆ, ਜਹਾਜ਼ ਚ ਚੜ ਗਿਆ, ਜਹਾਜ਼ ਡੋਲਣ ਲੱਗਾ, ਡੁੱਬਣ ਲੱਗਾ। ਲੋਕਾਂ ਨੇ ਕਿਹਾ ਵੀ ਕਿਸੇ ਦੀ ਭੇਟਾ ਦਿਓ, ਪਿਛਲੇ ਲੋਕਾਂ ਚ ਆਦਤ ਹੁੰਦੀ ਸੀ ਵੀ ਇੱਕੋ ਭੇਟਾ ਦਿਓ ਸਮੁੰਦਰ ਦੀ ਤੇ ਫਿਰ ਆਪਾਂ ਸਾਰੇ ਬਚ ਜਾਵਾਂਗੇ। ਸਾਰਿਆਂ ਨੇ ਸੋਚਿਆ ਵੀ ਪੁੱਤਾਂ ਧੀਆਂ ਵਾਲੇ ਪਰਿਵਾਰ ਵਾਲਿਆਂ ਜੋ ਵੀ ਹੈ ਦੁਨੀਆਂ ਤੋਂ ਮਰਿਆ ਹੁੰਦਾ ਇਹ ਮਿਲੇਪ ਹੀ ਹੈ, ਇਹਨੂੰ ਮਰਨ ਦਾ ਡਰ ਨਹੀਂ ਹੋਣਾ, ਇਹਨੂੰ ਚਲਾ ਕੇ ਮਾਰੋ ਕਹਿੰਦੇ ਸਮੁੰਦਰ ਚ ਭੇਟਾ ਦਿਓ। ਸਾਰਿਆਂ ਨੂੰ ਸਲਾਹ ਕਰਕੇ ਜੋਗੀ ਵਿਆਹ ਨੂੰ ਚੱਕ ਕੇ ਮਾਰਿਆ ਸਮੁੰਦਰ, ਜੋ ਸਮੁੰਦਰ ਚਲਾ ਕੇ ਮਾਰਿਆ ਇਹ ਬਥੇਰਾ ਤਨ ਹੁਣ ਤੋਂ ਹੁਣ ਲੱਗਾ, ਪਰ ਕਿਸਮ ਕੀ ਸੁਣਨੀ ਜੋ ਸਾਰਿਆਂ ਦੀ ਰਾਏ ਹੋਊਗੀ। ਇਹਨੂੰ ਮੱਛਰ ਨੂੰ ਨਿਕਲ ਲਿਆ, ਮੱਛਰ ਪਕੜ ਕਰਕੇ ਕਿਹਾ ਇੱਕ ਕੰਨ ਕੁਦਰ ਲਿਆ ਤੇ ਦੂਏ ਕਿਨਾਰੇ ਜਾ ਕੇ ਗੁਰੱਛ ਦਿੱਤਾ। ਇਹਦੀ ਉਮਰ ਸੀ ਲੰਮੀ।
ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ।
ਜੋਗੀ ਸਾਹਿਬ ਸਿੰਘ ਗੜ ਸ਼ੰਕਰ ਤੇ ਜਿਹ ਵਰ ਕਰਕੇ ਬ੍ਰਹਮਾ ਦੇ ਕਰਕੇ ਜਿਹੜਾ ਦਰਸ਼ਨ ਕਰੇ ਇੱਕ ਵਾਰੀ ਸਵਰਗ ਚ ਸਾਲ ਭਰ ਰਹੇ, ਇਸ ਵਰ ਕਰਕੇ ਸਾਹਿਬ ਸਿੰਘ ਜੀ ਲੋਕ ਦਰਸ਼ਨਾਂ ਨੂੰ ਸਾਰੇ ਉਲਟ ਕੇ ਪਏ ਗਏ। ਇੱਕ ਦਿਨ ਮਾਣ ਨਾਲ ਜੋਗੀ ਕਹਿੰਦਾ ਵੀ ਕੋਈ ਇਹੋ ਜਿਹਾ ਵੀ ਹੈ ਜਿਹਨੇ ਮੇਰੇ ਦਰਸ਼ਨ ਨਾ ਕੀਤੇ ਹੋਣ? ਕਹਿੰਦੇ ਹਾਂ, ਗੜ ਸ਼ੰਕਰ ਜੀ ਇੱਥੇ ਹੀ ਇੱਕ ਸਿੱਖ ਰਹਿੰਦਾ, ਉਹਦਾ ਨਾਮ ਭਾਈ ਤਿਲਕੋ ਹੈ, ਉਹ ਨਹੀਂ ਤੇਰੇ ਦਰਸ਼ਨ ਕਰਨ ਆਉਂਦਾ। ਕਹਿੰਦੇ ਤੁਸੀਂ ਕਿਹਾ ਨੀ ਵੀ ਦਰਸ਼ਨ ਕਰਕੇ ਮੇਰੇ ਸਵਰਗ ਦੀ ਪ੍ਰਾਪਤੀ ਹੋਊ? ਕਹਿੰਦੇ ਕਿਹਾ, ਬਥੇਰਾ ਮੰਨਦਾ ਹੀ ਨੀ। ਉਹ ਕਹਿੰਦਾ ਗੁਰੂ ਸਾਹਿਬ ਦੀ ਆਗਿਆ ਮੈਨੂੰ ਨਰਕ ਸੁਰਗ ਤੇ ਮੈਂ ਰਿਹਾ, ਸਤਿਗੁਰ ਕੇ ਪ੍ਰਸਾਦ ਚਰਨ ਕੌਲ ਕੀ ਮੌਜ ਮੈਂ ਰਹੂ ਅੰਤਰ ਆਦ, ਮੈਂ ਤਾਂ ਗੁਰੂ ਦੇ ਚਰਨਾਂ ਦਾ ਪਿਆਰੀ ਹੈ, ਮੈਨੂੰ ਸਵਰਗ ਦੀ ਲੋੜ ਨਹੀਂ। ਇਹ ਸੁਣ ਕਰਕੇ ਜੋਗੀ ਕਹਿੰਦਾ ਜਾਓ ਜਾ ਕੇ ਦੱਸੋ 100 ਸਾਲ ਦਰਸ਼ਨ ਕਰਕੇ ਮੇਰਾ ਸਵਰਗ ਜਾਣੂ। ਲੋਕਾਂ ਨੂੰ ਉਹਦੇ ਚੇਲਿਆਂ ਨੇ ਕਿਹਾ ਮੰਨਿਆ ਹੀ ਨਾ। ਫਿਰ ਜੋਗੀ ਆਪ ਆਇਆ ਵੀ ਏਡਾ ਚਾਹ ਸਿੱਖ ਹੈ ਜਦੋਂ ਦਰਸ਼ਨ ਕਰੀਏ, ਜੋ ਚੱਲ ਕੇ ਆਇਆ ਭਾਈ ਤਿਲਕੂ ਨੇ ਆਪਣੇ ਬੂਹੇ ਬੰਦ ਕਰ ਲਏ। ਜੋਗੀ ਮਾਰ ਕੇ ਖੜਾ ਹੱਕਾ ਮਾਰ ਰਹੇ ਸਿੱਖਾਂ ਦਰਸ਼ਨ ਦੇ, ਕਹਿਣ ਲੱਗਾ ਵੀ ਤੇਰੇ ਦਰਸ਼ਨ ਕਰਕੇ ਸਵਰਗ ਚ ਜਾਣਾ ਪਊ, ਮੈਂ ਨੀ ਬਾਰ ਖੋਲਣਾ, ਜਾਂ ਤੂੰ ਆਪਣੇ ਵਰ ਨੂੰ ਬੰਦ ਕਰ ਤੇ ਫਿਰ ਮੈਂ ਤੈਨੂੰ ਦਰਸ਼ਨ ਕਰਾਂਗਾ ਤੇਰਾ ਧਿਆਨ ਦਾ। ਸੁਣ ਕੇ ਕਹਿਣ ਲੱਗਾ ਚੰਗਾ ਭਾਈ ਤੂੰ ਨਿਸਕਾਮੀ ਸਿੱਖ ਹੈ, ਗੁਰੂ ਸਾਹਿਬ ਤੇਰੇ ਰਾਖੇ ਹੈ, ਮੈਂ ਆਪਣੇ ਵਰ ਨੂੰ ਵਾਪਸ ਲੈਂਦਾ, ਤੈਨੂੰ ਸਵਰਗ ਦੀ ਪ੍ਰਾਪਤੀ ਨਾ ਹੋਵੇ। ਬੂਹਾ ਖੋਲਦਾ ਭਾਈ ਤਿਲਕੂ ਨੇ, ਕਹਿੰਦਾ ਇਹ ਕਿੱਥੋਂ ਤੈਂ ਦਾਤ ਪਾਈ ਹੈ? ਇਹਨਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੁਰੂ ਨਾਨਕ ਦੇ 5ਵੇਂ ਸਰੂਪ ਹੈ, ਉਹਨਾਂ ਨੇ ਮੈਨੂੰ ਸਵਰਗ ਨਰਕ ਦੀ ਇੱਛਾ ਤੋਂ ਰੱਖਿਆ। ਇਹ ਕਹਿਣ ਲੱਗਾ ਮੈਨੂੰ ਦਰਸ਼ਨ ਗੁਰੂ ਸਾਹਿਬ ਦੇ ਕਰਾ, ਜੋ ਦਰਸ਼ਨ ਕਰਨ ਵਾਸਤੇ ਚਾਹਨਾ ਕੀਤੀ ਭਾਈ ਤਿਲਕੂ ਜੀ ਪਰਉਪਕਾਰ ਵਾਸਤੇ ਇਹ ਜੋਗੀ ਨੂੰ ਨਾਲ ਲੈ ਕੇ ਤੁਰ ਪਏ। ਜਦੋਂ ਅੰਮ੍ਰਿਤਸਰ ਸਾਹਿਬ ਦੇ ਰਸਤੇ 'ਚ ਗਏ, ਜੋਗੀ ਪੁੱਛਦਾ ਗੁਰੂ ਸਾਹਿਬ ਦੀ ਕਿੰਨੀ ਕੁ ਉਮਰ ਹੈ? ਇਹਨੇ ਕਿਹਾ ਮਹਾਰਾਜ ਸਾਹਿਬ ਦੀ ਉਮਰ 40 ਸਾਲ ਦੇ ਨੇੜੇ ਹੈ। ਇਹ ਸੁਣ ਕੇ ਕਹਿੰਦਾ ਓਹੋ, ਕੋਈ ਸਾਧਨਾ ਨਹੀਂ ਕੀਤੀ ਹੋਣੀ ਉਹਨਾਂ ਨੇ, ਮੇਰੀ 450 ਵਰੇ ਦੀ ਉਮਰ ਹੈ। ਤੇ ਉਸ ਵਕਤ ਸਾਧ ਸੰਗਤ ਜੀ ਨੂੰ ਹੰਕਾਰ ਹੋ ਗਿਆ। ਸਿੱਖ ਕਹਿੰਦਾ ਜੋਗੀਆ ਕੀ ਮਾਣ ਕਰਦਾ ਤੂੰ, ਖਬਰਾਂ ਤੈਨੂੰ ਗੁਰੂ ਸਾਹਿਬ ਦਰਸ਼ਨ ਦੇਣੇ ਕਿ ਨਹੀਂ, ਅੰਤਰ ਜਾਮੀ ਹੈ? ਇਹ ਇਸੇ ਤਰ੍ਹਾਂ ਹੋਈ ਹੈ। ਜੋਗੀ ਨੇ ਸੰਕਲਪ ਕੀਤਾ ਕਿ ਮੈਨੂੰ ਦਰਸ਼ਨ ਨਾ ਹੋਣ, ਮਹਾਰਾਜ ਪਹਿਲਾਂ ਹੀ ਅੜਸਰ ਘਾਟ ਤੇ ਕਨਾਤ ਤਨਾ ਲਈ। ਕਨਾਤ ਤਾਨਣ ਤੋਂ ਸਾਧ ਸੰਗਤ ਜੀ ਜੋਗੀ ਨੂੰ ਬਾਹਰਲੇ ਪਾਸੇ ਬਿਠਾ ਤਾ, ਕਨਾਤ ਤੋਂ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ। ਉਸ ਵੇਲੇ ਜੋਗੀ ਕਹਿਣ ਲੱਗਾ, ਇਹਨੂੰ ਕਿਹਾ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਤਾਂ ਕਰਨੇ ਸੀ, ਪਰ ਮੈਨੂੰ ਲੰਮੀ ਉਮਰ ਦਾ ਜਿਹੜਾ ਹੈ ਆਪਣੇ ਸਾਧਨਾ ਦਾ ਮਾਣ ਹੋਰਿਆ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਨਾਤ ਤੋਂ ਹੱਥ ਬਾਹਰ ਕੱਢ ਕੇ ਕਿਹਾ, ਇਹ ਜੋਗੀ ਆ ਮੁੰਦਰਾਂ ਤੇ ਕੰਨ ਤੇਰਾ ਤੁਹਾਨੂੰ ਕਿਤੇ? ਜਦੋਂ ਇਸ ਨੇ ਵੇਖਿਆ ਕਹਿੰਦਾ ਹਾਂ ਮਹਾਰਾਜ ਮੇਰਾ ਹੀ ਹੈ, ਮੈਂ ਤਾਂ ਬੜੇ ਸੈਂਕੜੇ ਸਾਲ ਹੋ ਗਏ ਸਮੁੰਦਰ ਦੀ ਸੈਰ ਕਰਦੇ, ਤੂੰ ਮੈਨੂੰ ਲੋਕਾਂ ਨੂੰ ਥੱਲੇ ਸਿਰਦਾ ਸੀ ਸਮੁੰਦਰ ਚ ਜਹਾਜ਼ ਤੋਂ, ਤੇ ਉੱਥੇ ਮੱਛਰ ਮੇਰਾ ਕੰਮ ਨਿਕਲ ਰਿਹਾ ਸੀ। ਮਹਾਰਾਜ ਕਹਿੰਦੇ ਰਲਾ ਕੇ ਵੇਖਦੇ ਰਹੇ ਕਰਨਾ ਤੇ ਮੁੰਦਰਾ ਕਿ ਨਹੀਂ, ਨਾਲ ਸਿਆਣ ਕੇ ਮਹਾਰਾਜ ਦੇ ਚਰਨੀ ਪੈ ਗਿਆ। ਕਹਿਣ ਲੱਗਾ ਮਹਾਰਾਜ ਮੈਨੂੰ ਸਿੱਖ ਬਣਾਓ, ਤੁਸੀਂ ਅੰਤਰਜਾਮੀ ਹੋ। ਉਸ ਵੇਲੇ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ ਦੋ ਸ਼ਬਦਾਂ ਦਾ, ਉਹ ਉਪਦੇਸ਼ ਮਹੇਸ਼ੇ ਯੋਗੀ ਦੇ ਪ੍ਰਥਾਇਨ ਜਿਹੜਾ ਹੈ, ਇਹ ਸ਼ਬਦ ਸਾਹਿਬ ਸਮੇਰੀ ਆ ਰਹੇ ਹਨ।
ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਾਰ ਪੁਕਾਰ ਹੈ ਨਾ ਤੂੰ ਮਨ ਹੈ।
ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ, ਦੂਜੇ ਘਰ ਚ ਗੁਰੂ ਸਾਹਿਬ ਜੀ ਚਰਨ ਕਰਦੇ ਹਨ। ਹੇ ਜੋਗੀ
ਚਾਰ ਪੁਕਾਰ ਹੈ ਨਾ ਤੂੰ ਮਨ ਹੈ,
ਇਹ ਚਾਰ ਵੇਦ ਵੀ ਤੈਨੂੰ ਪੁਕਾਰਦੇ ਹੈ ਪਰਮੇਸ਼ਰ ਦਾ ਭਜਨ ਕਰ, ਤੂੰ ਉਹਨਾਂ ਨੂੰ ਮੰਨਦਾ ਨੀ ਸਿੱਖਿਆ ਦੇ
ਤਾਂ
ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਗੱਲ ਦੱਸਦੇ ਹਨ।
ਦਸ ਅਸ਼ਟੀ ਮਿਲ ਏਕੂ ਕਹੇ,
ਅਠਾਰਾਂ ਪੁਰਾਣਾਂ ਨੂੰ ਵੀ ਮਿਲ ਕਰਕੇ ਸਾਰਿਆਂ ਨੇ ਇੱਕ ਪਰਮੇਸ਼ਰ ਦੀ ਪ੍ਰਾਪਤੀ ਨੂੰ ਕਿਹਾ ਹੈ। ਤਾਂ ਵੀ ਉਸ ਵਾਹਿਗੁਰੂ ਨੇ ਤੂੰ ਫਰਕ ਭੇਤ ਨਹੀਂ ਲਿਆ ਪ੍ਰਾਪਤੀ ਦਾ, ਇੰਨੇ ਪੁਸਤਕ ਪੜ੍ਹੇ ਹੈ, ਪਸ਼ੂਆਂ ਵਾਸਤੇ ਡੰਡੇ ਨਾਲ ਸਿੱਧੇ ਕਰਨੇ, ਤੈਨੂੰ ਵੇਦ ਸ਼ਾਸ ਇੰਨੇ ਡੰਡੇ ਹੈ ਫਿਰ ਵੀ ਸਮਝਦਾ ਨਹੀਂ ਹੈ, ਉਹੋ ਜਿਹੀ ਆਪਣੀ ਮਨਮਤ ਦੇ ਵਿੱਚ ਤੁਰਿਆ ਰਹਿੰਦਾ ਮੋੜ ਹੋ ਕੇ।
ਅਨੂਪ ਵਾਜੈ
ਇਸੇ ਪ੍ਰਕਾਰ ਫੇਰ
ਚਾਰ ਪੁਕਾਰ ਹੈ ਨਾ ਤੂੰ ਮਨ ਹੈ,
ਹੇ ਯੋਗੀ ਵਿਦਵਾਨ ਹੋ ਕੇ ਚਾਰ ਵੇਦਾਂ ਨੂੰ ਤੂੰ ਪੁਕਾਰਦਾ ਤਾਂ ਰਹਿੰਦਾ, ਲੋਕਾਂ ਨੂੰ ਪ੍ਰਚਾਰ ਕਰਦਾ ਰਹਿੰਦਾ, ਪਰ ਤੂੰ ਆਪ ਬ੍ਰਹਮ ਦਾ ਮੰਨਣ ਨਹੀਂ ਕਰਦਾ, ਧਾਰਨਾ ਤੂੰ ਹੀਣਾ ਹੈ ਤੂੰ। ਅਤੇ ਸ਼ੇਰ ਸ਼ਾਸਤਰਾਂ ਨੂੰ ਵੀ ਤੂੰ ਪੜ੍ਹਦਾ ਹੈ, ਉਹ ਏਕਤਾ ਦੀ ਬਾਤ ਕਹਿੰਦੇ ਹੈ, ਕਹਿੰਦਾ ਹੈ ਧਾਰਨ ਨਹੀਂ ਕਰਦਾ ਹੈ।
ਦਸ ਆਸਤੀ ਮਿਲ ਏਕੂ ਕਹੇ,
ਸਾਰਿਆਂ ਨੂੰ ਵੀ ਤੂੰ ਮਿਲ ਕੇ ਵਿਚਾਰਦਾ ਹੈ, ਸਾਰਿਆਂ ਨੇ ਇੱਕ ਅਦੈਤ ਰੂਪ ਨੂੰ ਦੱਸਿਆ ਹੈ, ਤਾਂ ਵੀ ਉਸ ਰੂਪ ਦਾ ਭੇਦ ਨਹੀਂ ਤੂੰ ਲੱਗ ਸਕਿਆ। ਫਿਰ ਪੜੋ
ਚਾਰ ਪੁਕਾਰ ਹੈ ਨਾ ਤੂੰ ਮਨ ਹੈ,
ਚਾਰੇ ਵੇਦ ਬ੍ਰਹਮਾ ਜੀ ਪੁਕਾਰਦੇ ਹਨ ਜਿਸ ਰੂਪ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਜੀ ਨੇ ਚੌਹਾਂ ਵੇਦਾਂ ਦੇ ਗਿਆਨ ਨੂੰ ਜਿਸ ਵਕਤ ਉਚਾਰਨ ਕੀਤਾ ਹੰਕਾਰ ਹੋ ਗਿਆ ਸੀ, ਉਸ ਵਕਤ ਆਕਾਸ਼ਵਾਣੀ ਦੁਆਰਾ ਕਿਹਾ ਕਿ ਬ੍ਰਹਮਾ ਮਾਨ ਛੱਡ ਨਹੀਂ ਤਾਂ ਸੱਤ ਜਨਮ ਧਾਰਨੇ ਪੈਣਗੇ, ਕਿਉਂ ਚਾਰ ਵੇਦਾਂ ਨੂੰ ਪੁਕਾਰਨ ਵਾਲੇ ਬ੍ਰਹਮਾ ਨੂੰ ਸੱਤ ਜਨਮ ਧਾਰਨੇ ਪਏ, ਕਸ਼ਟਪਾਦਕਾਂ ਦੇ ਤੇ ਵਿਆਸਾਦਕਾਂ ਦੇ, ਤੇਰੀ ਇਹ ਹਾਲਤ ਹੈ, ਉਹ ਮੰਨਣ ਤੋਂ ਬਿਨਾਂ ਬ੍ਰਹਮਾ ਜੀ ਦੀ ਕਲਿਆਣ ਨਹੀਂ ਹੋਈ, ਤੂੰ ਮੰਨਦਾ ਨਹੀਂ ਹੈ।
ਅਤੇ
ਛੇ ਸ਼ਾਸਤਰਾਂ ਵਾਲੇ ਰਿਸ਼ੀ ਜਿਹੜੇ ਹਨ ਉਹ ਵੀ ਇੱਕ ਆਵਾਜ਼ ਇੱਕ ਅਦਵੈਤ ਰੂਪ ਦੀ ਗੱਲ ਕਹਿੰਦੇ ਹਨ, ਪਰ ਧਾਰਨਾ ਤੋਂ ਬਗੈਰ ਮੰਨੇ ਤੋਂ ਬਗੈਰ ਨਿਹਾਲ ਨਹੀਂ ਹੋ ਸਕਦਾ।
ਦਸ ਆਸਤੀ ਮਿਲ ਏਕੂ ਕਹੇ,
ਅਠਾਰਾਂ ਪੁਰਾਣੇ ਬਚਣ ਵਾਲੇ ਵਿਆਸ ਜੀ ਨੂੰ ਵੀ ਸ਼ਾਂਤੀ ਨਹੀਂ ਆਈ, ਜਦੋਂ ਨਾਰਦ ਮੁਨੀ ਦੇ ਨਾਲ ਮਿਲ ਕੇ ਇੱਕ ਅਦਵੈਤ ਰੂਪ ਦੇ ਭਜਨ ਨੂੰ ਕਿਹਾ ਤਾਂ ਵਿਆਸ ਜੀ ਨੂੰ ਸ਼ਾਂਤੀ ਆਈ।
ਆਪ ਹੀ ਜੋਗੀ ਭੇਦ ਨਾ
ਰਹੇ, ਇੰਨੀਆਂ ਮਸਾਲਾ ਦ੍ਰਿਸ਼ਟਾਂਤ ਹਨ, ਤਾਂ ਵੀ ਤੈਂ ਉਸ ਪਰਮੇਸ਼ਰ ਦੇ ਮਿਲਣ ਦਾ ਭੇਤ ਪ੍ਰਾਪਤ ਨਹੀਂ ਕੀਤਾ ਹੈ।
ਕਿੰਕਰੀ ਅਨੂਪ ਵਾਜੈ,
ਤੈਨੂੰ ਤੁਮਤਨੀ ਬਾਲੀ ਉਪਮਾ ਤਰ੍ਹਾਂ ਬਾਈ ਵੇਖ ਕੇ ਤੇ ਮਸਤ ਹੋ ਰਹੇ ਨੇ, ਮੇਰੀ ਬੜੀ ਕਿੰਗ ਸੋਹਣੀ ਵੱਜਦੀ ਹੈ, ਤੁੰਬੇ ਦੋਵੇਂ ਪਾਸੇ ਲਾਏ ਹੋਏ ਹੈ ਤੇ ਧੁਣ ਧੁਣ ਇਸ ਤਰ੍ਹਾਂ ਆਵਾਜ਼ ਕਰਦਾ ਰਹਿੰਦਾ ਉਂਗਲ ਦੇ ਨਾਲ, ਇਹ ਬੜੀ ਉਪਮਾ ਤਰ੍ਹਾਂ ਕਹਿੰਦਾ ਮੇਰੀ ਵੱਜਦੀ ਹੈ ਕਿੰਗ, ਇੰਨਾ ਹੰਕਾਰ ਹੈ ਤੈਨੂੰ ਵੀ ਮੇਰੇ ਅੱਗੇ ਤੁੰਤਨੀ ਕਿਸੇ ਦੀ ਵੱਜਦੀ।
ਯੋਗੀਆ ਮਤਵਾਰੋ ਰੇ,
ਇਹ ਯੋਗੀਆ ਕਮਲਾ ਹੀ ਹੋ ਰਿਹਾ ਤੂੰ ਇਸ ਤੁੰਤਨੀ ਤੁੰਤਨੀ ਦੇ ਸੁਣਨ ਵਿੱਚ ਹੀ। ਇਸੇ ਪ੍ਰਕਾਰ
ਕਿੰਕਰੀ ਅਨੂਪ ਵਾਜੈ,
ਜਿਹੜੀ ਸਤਨਾਮ ਵਾਹਿਗੁਰੂ ਦੀ ਹੈ ਤੇਰੇ ਹਿਰਦੇ ਦੇ ਅੰਦਰ, ਅਜੱਬਾ ਜਾਗਰੂਪ ਜਿਹੜੀ ਹੈ ਉਪਮਾ ਤੋਂ ਰਹਿਤ ਵੱਜ ਰਹੀ ਹੈ।
ਯੋਗੀਆ ਮਤਵਾਰ,
ਇਹ ਯੋਗੀਆ ਦੇ ਅਭਿਆਸ ਹੀ ਮਸਤਾਨਾ ਹੋ ਰਿਹਾ, ਉਹ ਕਿੰਗ ਸਤਨਾਮ ਵਾਹਿਗੁਰੂ ਦੀ ਸੁਣਦਾ ਕਿਉਂ ਨੀ ਤੂੰ, ਕਿਉਂ ਕਮਲਾ ਕਿਉਂ ਹੋ ਰਿਹਾ ਹੈ।
ਕਿੰਕਰੀ ਅਨੂਪ ਵਾਜੈ,
ਸਜਾਤੀ ਬਿੱਤੀ ਦਾ ਪ੍ਰਭਾਵ ਪੈਣਾ ਹੈ, ਵਿਜਾਤੀ ਬਿੱਤੀ ਦਾ ਤਿਰਸਕਾਰ ਕਰਨਾ ਹੈ, ਇਹ ਉਪਮਾ ਤੋਂ ਰਹਿਤ ਕਿੰਕਰੀ ਅਨੂਪ ਵਾਜੀਏ ਤੂੰ ਸੱਤਾ ਰੂਪੀ ਕਿੰਗ, ਬੜੀ ਉਪਮਾ ਤੋਂ ਰਹਿਤ ਵੱਜ ਰਹੀ ਹੈ।
ਯੋਗੀਆ ਮਤਵਾਰ,
ਫਿਰ ਯੋਗੀਆ ਕਮਲਾ ਹੋ ਰਿਹਾ ਜੇ ਅਭਿਆਸ ਵਿੱਚ ਉਸ ਨੂੰ ਸੁਣ ਵੱਲੋਂ
ਪ੍ਰਥਮੇ ਵਸਿਆ,
ਜੇ ਤੂੰ ਸੁਣ ਲੈ ਮਸਤ ਹੋ ਜਾਵੇ ਦੇਹ ਦੇ ਹੱਥ ਰਹਿਤ ਹੋ ਜਾਵੇ।
ਰਹਾਉ ਪ੍ਰਥਮੇ ਵਸਿਆ ਸਤ ਕਾ ਖੇੜਾ।
ਪਹਿਲਾਂ ਵੇਖ ਸਤਿਯੁਗ ਦੇ ਵਿੱਚ ਸਤਿਯੁਗ ਸੱਚ ਕਹੇ ਸਭ ਕੋਈ, ਸਤਿਯੁਗ ਚ ਸੱਚ ਦਾ ਖੇੜਾ ਨਗਰ ਵਸਿਆ ਸੀ, ਸਾਰੇ ਲੋਕ ਸੱਚ ਬੋਲਦੇ ਸਨ।
ਤ੍ਰਿਤੀਏ ਮਹਿ ਕਿਸ ਭਇਆ ਦੋ ਤੇੜਾ।
ਜਦੋਂ ਤ੍ਰੇਤਾ ਆ ਗਿਆ ਉਸ ਵੇਲੇ ਦੋ ਤੇੜਾ ਹੋ ਗਈ, ਦ੍ਵੈਤ ਹੋ ਗਈ, ਸੱਚ ਨੂੰ ਛੱਡ ਦਿੱਤਾ ਲੋਕਾਂ ਨੇ, ਝੂਠ ਤੇ ਪਖੰਡ ਕਰਨ ਲੱਗ ਗਏ।
ਦੁਤੀਆ ਅਰਧ ਅਰਧ ਸਮਾਇਆ।
ਦੂਜਾ ਕੀ ਦੁਆਪਰ ਆਇਆ ਉਦੋਂ ਅੱਧਾ, ਉਸ ਵੇਲੇ ਯੋਗ ਤੇ ਤਪ ਛੱਡ ਦਿੱਤਾ ਲੋਕਾਂ ਨੇ, ਦਾਨ ਤੇ ਸੋਚ ਦੋ ਚੀਜ਼ਾਂ ਰਹਿ ਗਈਆਂ, ਅੱਧਾ ਹਿੱਸਾ ਰਹਿ ਗਿਆ ਧਰਮ ਦਾ, ਅਰਧੋ ਅਰਧ ਅੱਧਾ ਭਾਗ ਧਰਮ ਦੇ ਪੈਰਾਂ ਦਾ ਸਮਾਇਆ ਹੋਇਆ ਮਿਲਿਆ ਹੋਇਆ ਹੈ।
ਏਕ ਰਹਿਆ ਤਾਂ ਏਕ ਦਿਖਾਇਆ।
ਇੱਕ ਕਲਯੁਗ ਦਾ ਜ਼ਮਾਨਾ ਗਿਆ, ਇੱਕੋ ਹੀ ਧਰਮ ਦਾ ਪੈਰ ਰਹਿ ਗਿਆ, ਇੱਕ ਦਾਨ ਹੀ ਆਸਰੇ ਲੋਕ ਚਾਹੁੰਦੇ ਹੈ, ਇੱਕ ਦਾਨ ਨੂੰ ਹੀ ਦਿਖਾਉਣਾ ਕੀਤਾ ਹੈ।
ਇੱਕ ਹੈ ਸੂਤ
ਇਸੇ ਤਰ੍ਹਾਂ ਫੇਰ ਪੜੋ।
ਪ੍ਰਥਮੇ ਵਸਿਆ ਸਤ ਕਾ ਖੇੜਾ।
ਇਹ ਭਾਈ ਪਹਿਲਾਂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤ ਸੰਤੋਖ ਦਿਆ ਧਰਮ ਵਿਚਾਰ ਆਦਿਕ ਦੇਵੀ ਸੰਪਦਾ ਦਾ ਖੇੜਾ ਅੰਤਾ ਕਰਨ ਵਸਿਆ, ਜਿਹਦਾ ਰਿਦਾ ਵਸਿਆ ਸੁਭ ਉਹਨਾਂ ਦੇ ਸਹਿਤ ਹੋ ਕੇ।
ਤ੍ਰਿਤੀਏ ਮਹਿ ਕਿਸ ਭਇਆ ਦੋ
ਤੇੜਾ। ਤਿੰਨਾਂ ਗੁਣਾਂ ਵੱਲੋਂ ਦੁਤੇੜ ਹੋ ਗਈ, ਸਤੋ ਤੇ ਰਜੋ ਦਾ ਆਸਰਾ ਹੈ ਕਿ ਤਮੋ ਗੁਣ ਦਾ ਉੱਕਾ ਹੀ ਉਭਾਵ ਕਰ ਦਿੱਤਾ, ਫਿਰ ਰਜੋ ਗੁਣ ਦਾ ਹੀ ਉਭਾਵ ਕਰਤਾ, ਇਸ ਪ੍ਰਕਾਰ ਸਤੋ ਗੁਣ ਨੂੰ ਵੱਡਾ ਸਮਝ ਲਿਆ, ਕਿਉਂ ਦੋ ਤੇੜ ਹੋ ਗਈ, ਇਸ ਪ੍ਰਕਾਰ ਤਿੰਨਾਂ ਗੁਣਾਂ ਦੇ ਉੱਤੇ ਨਫ਼ਰਤ ਕਰਨ ਲੱਗ ਗਏ, ਇਹ ਦੁਤੇੜ ਪੈ ਗਈ।
ਦੁਤੀਆ ਅਰਧ ਅਰਧ ਸਮਾਇਆ।
ਦੁਤੀਆ ਅਰਧ ਅਰਧ ਫਿਰ ਦੁਤੀਆ ਦੂਜਾ ਹਿੱਸਾ ਅੱਧਾ ਮਾਇਆ ਦਾ ਹੈ, ਅੱਧਾ ਚੇਤਨ ਦਾ ਹੈ। ਇਸ ਪ੍ਰਕਾਰ ਜਿਹਨਾਂ ਨੇ ਚੇਤਨ ਭਾਗ ਨੂੰ ਰੱਖ ਲਿਆ, ਉਹ ਅੱਧਾ ਚੇਤਨ ਦਾ ਮਾਇਆ ਤੇ ਅਵਿਦਿਆ ਦਾ ਤਿਆਗ ਕਰਤਾ, ਉਹ ਸਮਾ ਗਏ ਹਨ ਸਰੂਪ ਚ।
ਏਕ ਰਹਿਆ ਤਾਂ ਏਕ ਦਿਖਾਇਆ।
ਕੋਈ ਜੀਵ ਇਸਦੇ ਭੇਦ ਗਿਆਨ ਨੂੰ ਮੇਟ ਕਰਕੇ, ਜੀਵ ਦੇ ਵਿਕਾਰ ਮੇਟ ਕੇ, ਈਸ਼ਵਰ ਦੀ ਸਰਵਗਤਾ ਮੇਟ ਕੇ, ਇੱਕੋ ਹੀ ਆਤਮਾ ਸਾਰਿਆਂ ਚ ਰਹਿ ਗਿਆ, ਤਾਂ ਉਸ ਇੱਕੋ ਦੁਆਇਤ ਰੂਪ ਦੇ ਗਿਆਨ ਕਰਕੇ ਇਸ ਪ੍ਰਕਾਰ ਇੱਕੋ ਦੁਆਇਤ ਰੂਪ ਵਿੱਚ ਸਮਾ ਗਏ, ਲੀਨ ਹੋ ਗਏ, ਇਸ ਪ੍ਰਕਾਰ ਏਕਤਾ ਪਾਈ। ਇਸੇ ਪ੍ਰਕਾਰ
ਪ੍ਰਥਮੇ ਵਸਿਆ ਸਤ ਕਾ ਖੇੜਾ।
ਪਹਿਲਾਂ ਭਾਈ ਸਤਨਾਮ ਆਦਿਕ ਸਾਧਨਾ ਦੇ ਨਾਲ ਜਿਨ੍ਹਾਂ ਦਾ ਅੰਤਾ ਕਰੂਪੀ ਖੇੜਾ ਵਸ ਗਿਆ ਹੈ।
ਤ੍ਰਿਤੀਏ ਮਹਿ ਕਿਸ ਭਇਆ ਦੋ ਤੇੜਾ।
ਉਹਨਾਂ ਦਾ ਤਿੰਨਾਂ ਗੁਣਾਂ ਵੱਲੋਂ ਸਾਧ ਸੰਗਤ ਜੀ, ਜਿਹੜਾ ਜੀਵ ਇਸ ਦੇ ਭੇਦ ਦਾ ਗਿਆਨ ਸੀ, ਉਹਦੇ ਦੁਤੇੜ ਫਰਕ ਪੈ ਗਿਆ, ਦੁਆਇਤ ਪੈ ਗਈ, ਜੀਵ ਨੂੰ ਅਲਪੰਗ ਸਮਝਣ ਲੱਗ ਗਏ, ਈਸ਼ਵਰ ਨੂੰ ਸਰਬੰਗ ਸਮਝਣ ਲੱਗ ਗਏ।
ਦੁਤੀਆ ਅਰਧ ਅਰਧ ਸਮਾਇਆ।
ਜਦੋਂ ਦੂਜਾ ਮਾਇਆ ਦਾ ਹਿੱਸਾ ਤੇ ਅਵਿਦਿਆ ਦਾ ਹਿੱਸਾ ਜਿਹੜਾ ਸੀ, ਅੱਧਾ ਚੇਤਨ ਦਾ ਸਮਾਇਆ ਹੋਇਆ ਜਾਣਿਆ, ਅੱਧਾ ਮਾਇਆ ਤੇ ਵਿਦਿਆ ਕਰਕੇ ਮਿਲ ਮਿਲ ਕੇ ਦੁਆਇਤ ਭਾਸ਼ਣ ਲੱਗੀ।
ਏਕ ਰਹਿਆ ਤਾਂ ਏਕ ਦਿਖਾਇਆ।
ਫਿਰ ਇੱਕ ਚੇਤਨ ਭਾਗ ਵੀ ਰੱਖ ਲਿਆ ਜੀਵ ਤੇ ਈਸ਼ਵਰ ਦੇ ਅੰਦਰ, ਤਾਂ ਗੁਰੂ ਸਾਹਿਬ ਜੀ ਨੇ ਇੱਕ ਦੁਆਇਤ ਰੂਪ ਬ੍ਰਹਮ ਨੂੰ ਪ੍ਰਗਟ ਕਰਕੇ ਵਿਖਾਤਾ।
ਏਕ ਸੂਤ ਪਰੋਏ ਮਣੀਏ।
ਇਹ ਭਾਈ ਇੱਕ ਸੂਤ ਨੇ ਪ੍ਰਾਣੇ ਰੂਪੀ ਸੂਤ ਵਿੱਚ ਅਤੇ ਹੁਕਮ ਰੂਪੀ ਸੂਤ ਵਿੱਚ ਅਤੇ ਇਸੇ ਪ੍ਰਕਾਰ ਪਰਾਰੋਧ ਰੂਪੀ ਸੂਤ ਵਿੱਚ, ਚੇਤਨ ਸੱਤਾ ਰੂਪੀ ਸੂਤ ਵਿੱਚ ਇਹ ਜੀਵਨ ਰੂਪੀ ਮਣ ਕੇ ਪਰੋਏ ਹੋਏ ਹਨ।
ਗਾਠੀ ਭਿੰਨ 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 ਤਣੀਏ।
ਗੱਠਾਂ ਦੇ ਵਿੱਚ ਹੈਗੀਆਂ ਅੰਡ ਦੀ ਖਾਣੀ, ਜੇਰ ਦੀ ਖਾਣੀ, ਸਿਹਤ ਦੀ ਖਾਣੀ, ਉਤਪਜ ਖਾਣੀ, ਇਹ ਭਿੰਨ ਭਿੰਨ ਤਣੀਆਂ ਗਈਆਂ, ਗੰਢਾਂ ਬੰਨ ਦਿੱਤੀਆਂ, ਜਾਂ ਬਰਨਾ ਸਮਾਂ ਦੀਆਂ, ਖੱਤਰੀ ਹੈ, ਬਾਹਮਣ ਹੈ, ਸੂਦ ਹੈ, ਵੈਸ ਹੈ, ਗ੍ਰਸਤੀ ਹੈ, ਦਾਨ ਪ੍ਰਸਤੀ ਹੈ, ਸੰਨਿਆਸੀ ਹੈ, ਬ੍ਰਹਮਚਾਰੀ ਹੈ, ਇਹ ਭਿੰਨ ਭਿੰਨ ਸਾਰੀਆਂ ਤਾਣ ਦਿੱਤੀਆਂ।
ਫਿਰਤੀ ਮਾਲਾ ਬਹੁ ਵਿਧ ਭਾਅ।
ਇਹ ਜੀਵਾਂ ਰੂਪੀ ਮਾਲਾ ਜਿਹਨੂੰ ਮਾਇਆ ਲੱਗੀ ਹੋਈ ਹੈ, ਇਹ ਜੂਨਾਂ ਚ ਬਹੁਤ ਪ੍ਰਕਾਰ ਕਰਕੇ ਫਿਰਦੇ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵੇ ਵਿਖ ਜੋਇਓ, ਇਸ ਪ੍ਰਕਾਰ ਬਹੁਤ ਪ੍ਰਕਾਰ ਕਰਕੇ ਜੀਵ ਵਾਸਨਾ ਕਰਕੇ ਮਾਲਾ ਵੀ ਨਹੀਂ ਮਾਇਆ ਲੱਗੀ ਹੈ ਫਿਰਦੇ ਹਨ।
ਖਿੱਚਿਆ ਸੂਤ ਤਾਂ ਆਈ
ਥਾਂ। ਪਰਮੇਸ਼ਰ ਨੇ ਆਪਦੀ ਚੇਤਨ ਸੱਤਾ ਰੂਪੀ ਸੂਤ ਖਿੱਚ ਲਿਆ, ਉਸ ਵੇਲੇ ਥਾਂ ਆ ਗਈ, ਹਰੀਹਰ ਹੋ ਗਈ, ਸਮਾਪਤ ਹੋ ਗਈ ਸਾਰੀ ਸ੍ਰਿਸ਼ਟੀ, ਮੁੱਕ ਜਾਂਦੀ ਹੈ, ਪੜ੍ਹ ਲਓ ਆ ਜਾਂਦੀ ਹੈ, ਜਦੋਂ ਆਪਦੀ ਸੱਤਾ ਰੂਪੀ ਸੂਤ ਨੂੰ ਖਿੱਚ ਲੈਂਦਾ ਪਰਮੇਸ਼ਰ। ਇਸੇ ਪ੍ਰਕਾਰ
ਫਿਰਤੀ ਮਾਲਾ ਬਹੁਵਿਧ ਭਾਅ,
ਇਹ ਜੀਆਂ ਦੀ ਮਾਲਾ ਜਿਹੜੀ ਪੰਗਤੀ ਹੈ ਬਹੁਤ ਵਾਸ਼ਨਾ ਕਰਕੇ ਭਾਅ, ਕੋਈ ਸਵਰਗ ਚ, ਕੋਈ ਬਰਮ ਲੋਕ ਵਿੱਚ, ਕੋਈ ਮਾਤ ਲੋਕ ਵਿੱਚ, ਕੋਈ ਪਤਾਲ ਵਿੱਚ, ਇਹ ਬਹੁਤ ਪ੍ਰਕਾਰ ਕਰਕੇ ਜੀਵ ਵਾਸ਼ਨਾ ਕਰਕੇ ਸ੍ਰਿਸ਼ਟੀ ਫਿਰ ਰਹੀ ਹੈ।
ਖਿੱਚਿਆ ਸੂਤ ਤਾਂ ਆਈ ਥਾ,
ਜਦੋਂ ਸੂਤ ਚੇਤਨ ਸਰੂਪ ਜੋ ਹੈ ਉਹਦੇ ਚ ਖਿੱਚ ਕੇ ਚਿੱਤ ਨੂੰ ਜੋੜ ਲਿਆ ਤੇ ਫਿਰ ਇਹ ਮਾਇਆ ਥਾਂ ਆ ਗਈ, ਸਾਰਿਆਂ ਬ੍ਰਹਮ ਰੂਪੀ ਦਿਖਣ ਲੱਗ ਗਿਆ, ਵੈਦ ਪ੍ਰਗਟ ਹੋ ਗਿਆ।
ਜਹੁ ਮੈਂ ਇੱਕ ਮਤ ਹੈ ਕੀਆ,
ਚਾਰ ਤੱਤਾਂ ਵਿੱਚ ਇੱਕ ਪਰਮੇਸ਼ੁਰ ਨੇ, ਚੇਤਨ ਨੇ ਇਹ ਸੰਸਾਰ ਰੂਪੀ ਮਤ ਬਣਾਇਆ। ਇਹ ਮੁਸਲਮਾਨਾਂ ਦਾ ਮਤ ਹੈ, ਚਾਰ ਤੱਤ ਮੰਨਦੇ ਹੈ, ਪੌਣ ਪਾਣੀ ਅਗਨੀ ਤੇ ਧਰਤੀ ਆਕਾਸ਼ ਨੂੰ ਨਹੀਂ ਇਹ ਮੰਨਦੇ। ਇਹ ਮੁਸਲਮਾਨਾਂ ਦੇ ਮਤ ਅਨੁਸਾਰ ਕਹੇ ਤਾਂ ਵੀ ਕੀ ਹੈ, ਹਾਂਜੀ
ਕਹੋ ਮੈਂ ਇੱਕ ਮਤ ਹੈ ਕਿ
ਅਗਰ ਚਾਹਾਂ ਯੁੱਗਾਂ ਵਿੱਚ ਸਮਝ ਲਓ, ਸਤਿਯੁਗ ਤ੍ਰੇਤਾ ਦੁਆਪਰ ਕਲਯੁਗ ਆਦਿਕ, ਇਹਨਾਂ ਵਿੱਚ ਜਗਤ ਰੂਪੀ ਮਤ ਬਣਾਇਆ ਹੋਇਆ, ਇਹ ਮਠ ਬਣਾਇਆ ਹੋਇਆ ਹੈ, ਮਕਾਨ ਬਣਾਇਆ ਹੈ।
ਤਹ ਵਿਖੜੇ ਥਾਨ ਅਣਕ ਖਿੜਕੀਆ,
ਇਸੇ ਪ੍ਰਕਾਰ ਚੋਂ ਮੈਂ ਇੱਕ ਮਤ ਹੈ ਕੀ ਆ, ਚੋਂ ਚੋਂ ਅੰਤਾ ਕਰਨ ਵਾਲਾ ਜਿਹੜਾ ਇਹ ਮਨ ਬੁੱਧ ਚਿੱਤ ਹੰਕਾਰ ਵਾਲਾ ਸਰੀਰ ਹੈ, ਇਹ ਇੱਕ ਪਰਮੇਸ਼ੁਰ ਨੇ ਅੰਤਾ ਕਰਨ ਰੂਪੀ ਇਹਨਾਂ ਚੌਹਾਂ ਸੁਭਾਵਾਂ ਵਾਲਾ ਮਨ ਬੁੱਧ ਚਿੱਤ ਹੰਕਾਰ ਵਾਲਾ ਇੱਕ ਮਤ ਅੰਤਾ ਕਰਨ ਸੂਖਮ ਸਰੀਰ ਬਣਾਇਆ ਹੈ।
ਤਹ ਵਿਖੜੇ ਥਾਨ ਅਣਕ ਖਿੜਕੀਆ,
ਇਹਦੇ ਚ ਵਿਖੜੇ ਥਾਂ ਹਨਗੇ, ਸਾਧ ਸੰਗਈ ਚੱਕਰ ਜਿਹੜੇ ਛੇ ਚੱਕਰ ਹੈ ਯੋਗੀਆਂ ਦੇ ਮਤ ਅਨੁਸਾਰ, ਤੇ ਅਨੇਕਾਂ ਮਾਸ ਦੀਆਂ ਬੋਟੀਆਂ ਜਿਹੜੀਆਂ ਇਹ ਦਸਵੇਂ ਦੁਆਰ ਖਿੜਕੀ ਉੱਪਰ ਦਸਵਾਂ ਦੁਆਰ, ਇਕੋ ਕਵੀਤਾ ਦਾ ਅੰਤਣਾ ਪਾਰ, ਸੋ ਇਹ ਇਹ ਖਿੜਕੀਆਂ ਬਣੀਆਂ ਇਹ ਮਾਸ ਦੀਆਂ ਬੋਟੀਆਂ ਜਿਹੜੀਆਂ ਜਿੱਥੇ ਜਿੱਥੇ ਬੰਨ ਹਨਗੇ ਨਾੜਾਂ ਦੇ, ਇਹ ਖਿੜਕੀਆਂ ਜਿਹੜੀਆਂ ਬਣੀਆਂ ਹੋਈਆਂ ਹਨਗੀਆਂ ਖਿੜਕੀਆਂ।
ਤਹਿ ਵਿਖੜੇ ਥਾਨ ਅਣਕ ਖਿੜਕੀਆਂ,
ਇਸ ਤਰ੍ਹਾਂ ਦੇ ਔਖੇ ਥਾਂ ਹਨ, ਅਨੇਕਾਂ ਖਿੜਕੀਆਂ ਮਾਸ ਦੀਆਂ ਬੋਟੀਆਂ ਬਣੀਆਂ ਹੋਈਆਂ ਹਨਗੀਆਂ, ਉਹਨਾਂ ਦੇ ਵਿੱਚ ਵੀ ਯੋਗੀ ਲੋਕ ਸੋਧ ਸੋਧ ਕੇ ਸੂਰਜ ਦੀ ਸੁਰ ਦੁਆਰਾ ਫਿਰ ਦਸਵੇਂ ਦੁਆਰ ਚ ਪਹੁੰਚਦੇ ਹਨਗੇ। ਇਸੇ ਪ੍ਰਕਾਰ ਚਾਰ ਖਾਣੀਆਂ ਵਿੱਚੋਂ ਇੱਕ ਸਰੀਰ ਰੂਪੀ ਮਠ ਬਣਾਇਆ ਹੈ ਪਰਮੇਸ਼ਵਰ ਨੇ।
ਤਹਿ ਵਿਖੜੇ ਥਾਨ ਅਣਕ
ਖਿੜਕੀਆਂ, ਵਿਖੜੇ ਥਾਂ ਪੰਜ ਕੋਸ ਹੈ, ਅਨੇਕਾਂ ਖਿੜਕੀਆਂ ਜਿਹੜੀਆਂ ਹਨ ਵਾਸ਼ਨਾ ਹਨਗੀਆਂ ਜਾਂ ਨਾੜੀਆਂ ਜਿਹੜੀਆਂ ਹਨਗੀਆਂ, ਸਾਰੀਆਂ ਨਾੜਾਂ ਜਿਹੜੀਆਂ ਹਨਗੀਆਂ 72,72,72,002 ਨਾੜੀ ਹੈ ਸਾਰੀ ਸਰੀਰ ਦੀ। ਇਹ ਔਖੇ ਥਾਂ 72 ਕੋਹੜੀਆਂ ਜਿਹੜੀਆਂ ਨਾੜੀਆਂ ਬਣੀਆਂ, ਇਹ ਅਨੇਕਾਂ ਖਿੜਕੀਆਂ ਬਣੀਆਂ ਹੋਈਆਂ, ਵਿਖੇ ਥਾਂ ਪੰਜ ਕੋਸ ਆਦਿਕ ਹਨਗੇ।
ਖੋਜਤ ਖੋਜਤ ਦੁਆਰੇ ਆਇਆ,
ਜਿਨ੍ਹਾਂ ਨੇ ਖੋਜਿਆ ਸਾਧ ਸੰਗਤ ਦੁਆਰਾ ਪਰਮੇਸ਼ਰ ਨੂੰ, ਖੋਜਿਆ ਬ੍ਰਹਮ ਗਿਆਨ ਦੁਆਰਾ, ਦੁਆਰੇ ਸਰੂਪ ਦੇ ਗਿਆਨ ਵਿੱਚ ਆ ਗਿਆ, ਸਿੱਧ ਹੋਇਆ ਹੈ।
ਤਾਂ ਨਾਨਕ ਜੋਗੀ ਮਹਿਲ ਘਰ ਪਾਇਆ,
ਤਾਂ ਸਾਨੂੰ ਨਾਨਕ ਜੀ ਕਹਿੰਦੇ ਜੋਗੀ ਨੂੰ ਦਸਵਾਂ ਦੁਆਰ ਰੂਪੀ ਘਰ ਚ ਮਹਿਲ ਟਿਕਾਣਾ ਪਾਇਆ, ਤੇ ਇਸੇ ਪ੍ਰਕਾਰ ਜੋਗੀ ਨੇ ਮਹਿਲ ਸੰਸਾਰ ਹੈ, ਇਹਦੇ ਚ ਘਰ ਸਰੂਪ ਪਰਮੇਸ਼ਰ ਦਾ ਪਾਇਆ, ਮਹਿਲ ਸਾਧ ਸੰਗਤ ਹੈ ਇਹਦੇ ਚ ਘਰ ਸਰੂਪ ਨੂੰ ਪਾਇਆ ਹੈ, ਮਹਿਲ ਅੰਤਾ ਕਰਨ ਵਿੱਚ ਘਰ ਤੁਰਿਆ ਪਗ ਨੂੰ ਪਾਉਣਾ ਕੀਤਾ, ਜੋਗੀ ਨੂੰ ਜੁੜੇ ਹੋਏ ਨੇ। ਕਿੰਗਰੀ ਹੈ ਚੇਤਨ ਸੱਤਾ ਰੂਪੀ, ਉਹਨਾਂ ਤੋਂ ਰਹਿਤ ਵੱਜ ਰਹੀ ਹੈ ਸਾਰਿਆਂ ਦੇ ਹਿਰਦਿਆਂ ਚ।
ਸੁਣ ਜੋਗੀ ਕੈ ਮਨ ਮਿੱਠੀ
ਲਾਗੇ, ਜੋਗੀ ਜਿਹੜੇ ਸੁਣਦੇ ਆ ਸਮਾਧੀ ਲਾਉਣ ਵਾਲੇ, ਉਹਨਾਂ ਦੇ ਮਨ ਚੇਤਨ ਸੱਤਾ ਰੂਪੀ ਕਿੰਗਰੀ ਜਿਹੜੀ ਵੱਜਦੀ ਹੈ ਪ੍ਰਗਟ ਹੋਈ। ਸੁਣ ਜੋਗੀ ਕੈ ਮਨ,
ਸੁਣ ਜੋਗੀ ਕੈ ਮਨ ਮਿੱਠੀ
ਮਿੱਠੀ ਪਿਆਰੀ ਲੱਗਦੀ ਹੈ ਜੋਗੀ ਪੁਰਖ ਦੇ, ਜਿਹੜਾ ਜੁੜਿਆ ਹੋਇਆ ਪਰਮੇਸ਼ਰ ਚ ਉਹ ਨਿਹਾਲ ਹੋ ਜਾਂਦਾ ਹੈ। ਸੁਣ ਇਸ ਕਿੰਗ ਦੇ ਤਾਂ ਹੀ ਬਾਹਰਲੀ ਟੁੰਟਣੀ ਵਜਾਉਂਦਾ ਹੀ ਰਹਿੰਦਾ ਹੈ।
ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾ, ਤਾਗਾ ਕਰਕੇ ਲਾਈ ਚਿਗਲੀ।
ਹੁਣ ਕਹਿ ਮੇਰੀ ਤਾਂ ਬੜੀ ਲੰਮੀ ਉਮਰ ਹੈ, 450 ਵੀਹਾਂ ਦੀ ਉਮਰ ਦਾ ਹੈ। ਮਹਾਰਾਜ ਕਹਿੰਦੇ ਜੋਗੀਆ ਕੀ ਮਾਨ ਕਰਦੇ, ਕਿਆ ਤੂੰ ਰਹਾਜੀ ਤੋਕਾ ਕਿਸ ਤੋਂ,
ਜਪ ਨਾਥ ਦਿਨ ਰਹਿ ਨਾਈ,
ਕਿਆ ਤੂੰ ਜੋਗੀ ਗਰਵੇ ਪਰਿਆ ਨਹੀਂ ਹੈ ਤੂੰ,
ਜਪ ਦਿਨ
ਤੂੰ ਕਹੇਗੀ ਬਾਬਾ,
ਕਿਆ ਤੂੰ ਜੋਗੀ ਗਰਵ ਹੈ ਪਰਿਆ।
ਇਹ ਜੋਗੀਆ ਕੀ ਹੰਕਾਰ ਚ ਪਿਆ ਹੋਇਆ ਹੈ, ਪੜ੍ਹ
ਰਾਮ ਕਲੀ ਮਹੱਲਾ ਪੰਜਵਾ ਤਾਗਾ ਕਰਕੇ ਲਾਈ ਥਿਗਲੀ।
ਤਾਗਾ ਕਰਕੇ ਲਾਈ ਥਿਗਲੀ ਲਓ ਅਗਲੀ ਧੁੱਪ ਪੜ
ਲਓ ਨਾੜੀ ਸੂਹਾ ਹੈ ਆਸਤੀ
ਜਿਹੜੀਆਂ ਲਓ ਲਵੀਆਂ ਨਾੜੀਆਂ ਨਾ ਅੰਦਰ ਲਓ ਸੂਖਮ ਨਾੜੀਆਂ ਜਿਹੜੀਆਂ ਲਓ ਸਮੂਹ ਜਿਹੜੀਆਂ ਨਾੜੀਆਂ ਹਨ ਬਰੀਕ ਉਹ ਤਾਂ ਤਾਗੇ ਹੈ ਅਤੇ ਜਿਹੜੀਆਂ ਮੋਟੀਆਂ ਨਾੜੀਆਂ ਉਹ ਸੂਏ ਹੈ ਜਿਵੇਂ ਸੂਆ ਸਿਉਣ ਵਾਲਾ ਹੁੰਦਾ ਟੋਪੇ ਲਾਉਣ ਵਾਸਤੇ ਅਸਲੀਆਂ ਮੋਟੀਆਂ ਨਾੜੀਆਂ ਜਿਹੜੀਆਂ ਹਨ ਤੇ ਜਿਹੜੀ ਤੁਚਾ ਲਾਈ ਹੈ ਨਾ ਚਮੜੀ ਇਹ ਸਥੂਲ ਸਰੀਰ ਰੂਪ ਇਹ ਫਿਰਲੀ ਟਾਕੀ ਲਾਈ ਹੋਈ ਹੈ ਪਰਮੇਸ਼ਵਰ ਦੀ ਇਹੀ ਜਿਹੇ ਦੇਹ ਬਣਾਈ ਹੈ ਤੂੰ ਕੀ ਇਹਦਾ ਹੰਕਾਰ ਕਰਦਾ ਹੈ ਤੈਂ ਵਾਸ਼ਨਾ ਇਹਦੇ ਚ ਟਾਕੀ ਲਾ ਲਈ ਮੈਂ ਸਦਾ ਜਿਉਂਦਾ ਰਹਾਂਗਾ।
ਅੰਬੈ ਕਾ ਕਰ ਡੰਡਾ ਧਰਿਆ
ਅੰਬ ਪਾਣੀ ਦੇ ਨਾਲ ਇਸ ਪਾਣੀ ਤੇ ਜਿੰਦੂ ਕਰਿਆ ਪਿਤਾ ਦੀ ਅੰਸ਼ ਪਾਣੀ ਹੈ ਮਾਤਾ ਦੀ ਰਗਤ ਹੈ ਇਹਦਾ ਅੰਬਾ ਪਾਣੀ ਦਾ ਡੰਡਾ ਬਣਾ ਕੇ ਤੇਰਾ ਸਰੀਰ ਰੱਖਿਆ ਹੋਇਆ ਹੈ
ਕਿਆ ਤੂੰ ਜੋ ਵੀ ਗਰਭ ਹੈ ਭਰਿਆ
ਦੇ ਪਾਣੀ ਦੀ ਲਹਿਰ ਕਿੰਨਾ ਚ ਰਹਿ ਸਕਦੀ ਹੈ ਜਲ ਕੀ ਭੀਤ ਪਵਨ ਕਾ ਥੰਬਾ ਰਗਤ ਮੁੰਦ ਕਾ ਗਾਰਾ ਕੀ ਤੂੰ ਹੰਕਾਰ ਚੁੱਕਿਆ ਇਸ ਦੇਹ ਦੇ ਕਿ ਮੇਰੀ ਦੇਹ ਹੈ ਮੈਂ ਲੰਮੀ ਉਮਰ ਵਾਲਾ ਹਾਂ ਇਹ ਹੰਕਾਰ ਨੂੰ ਛੱਡ ਦੇ ਇਸੇ ਪ੍ਰਕਾਰ
ਅੰਬੈ ਕਾ ਕਰ ਡੰਡਾ ਧਰਿਆ
ਜਿਹਨਾਂ ਨੂੰ ਪਾਈ ਅੰਬ ਪਾਣੀ ਦਾ ਅੰਦਰ ਪ੍ਰੇਮ ਪ੍ਰੇਮ ਰੂਪੀ ਪਾਣੀ ਦੇ ਨਾਲ ਹੈ ਤੇ ਜਿਹੜਾ ਨਿਰੋਧ ਕਰਨਾ ਚਿੱਤ ਨੂੰ ਵਾਹਿਗੁਰੂ ਵੱਲ ਜੋੜਨਾ ਹੈ ਇਹ ਗਿਆਨ ਰੂਪੀ ਡੰਡਾ ਸਨਮੁਖ ਪਰਮੇਸ਼ਵਰ ਦੇ ਕਰਨਾ ਚਿੱਤ ਨੂੰ ਧਾਰਨ ਕੀਤਾ ਹੈ
ਕਿਆ ਤੂੰ ਜੋਗੀ ਗਰਭ ਹੈ ਭਰਿਆ
ਇਹ ਜੋਗੀ ਉਹ ਮਾਣ ਨੀ ਕਦੇ ਕਰਦੇ ਦੇਹ ਦਾ ਤੇ ਤੂੰ ਕੀ ਹੰਕਾਰ ਚ ਪਿਆ ਹੋਇਆ ਹੈ ਅੰਬੈ ਕਾ ਕਰ ਡੰਡਾ ਧਰਿਆ ਅੰਬ ਪਾਣੀ ਦੀ ਨੀ ਆਈ ਹੈ ਪਾਣੀ ਦਾ ਪ੍ਰੇਮ ਰੂਪੀ ਡੰਡਾ ਜਿਹਨਾਂ ਨੂੰ ਧਾਰਨ ਕੀਤਾ ਇਹ ਡੰਡਾ ਪਕੜੇ ਜੋਗੀ ਤੂੰ ਦੇਹ ਦੇ ਅਭਿਆਸ ਵਿੱਚ ਕੀ ਹੰਕਾਰ ਚ ਪਿਆ ਹੋਇਆ ਇਹ ਪਾਣੀ ਆਦਿਕ ਤੱਤਾਂ ਦਾ ਅੰਬਾ ਪਦਾਰਥਾਂ ਦਾ ਇਹ ਡੰਡਾ ਇਹਨੂੰ ਪਦਾਰਥਾਂ ਦੇ ਆਸਰੇ ਸਰੀਰ ਚੱਲਦਾ ਹੈ ਇਹ ਬਣਾ ਕੇ ਰੱਖਿਆ ਹੈ ਤੂੰ ਇਹਦੇ ਹੰਕਾਰ ਚ ਕੀ ਪਿਆ ਹੋਇਆ ਹੈ
ਜਪ ਨਾਥ ਦਿਨ ਰਹਿ ਨਾਈ
ਤੈਨੂੰ ਚਾਹੀਦਾ ਕਿ ਅੰਬਾ ਕਾ ਕਰ ਡੰਡਾ ਧਰਿਆ ਤੂੰ ਜਿਹੜਾ ਅੰਬ ਪ੍ਰੇਮ ਕਰਨਾ ਨਾ ਪਰਮੇਸ਼ਵਰ ਦਾ ਇਸ ਇਉਂ ਮਨ ਦੇ ਅੰਦਰ ਇਹ ਡੰਡਾ ਧਾਰਨ ਕਰ ਐਸਾ ਜੋਗੀ ਬਣ
ਕਿਆ ਤੂੰ ਜੋਗੀ ਗਰਭ ਹੈ ਪਰੇ
ਇਹ ਜੋਗੀ ਦੇਹ ਦੇ ਆਸ ਦੇ ਹੰਕਾਰ ਚ ਕੀ ਤੂੰ ਪਿਆ ਹੋਇਆ ਐਵੇਂ ਪਿਆ ਹੰਕਾਰ ਕਰਨ ਦੀ ਲੰਮੀ ਉਮਰ ਹੈ
ਜਪ ਨਾ
ਸਤਿਗੁਰੂ ਜੀ ਨੂੰ ਦੁਖਾਈ ਸੀ ਮੁੰਦਰਾ ਕਰਨ ਦੀ ਉਦੋਂ ਚਰਨੀ ਪਿਆ ਨਾ ਮਾਨ ਛੱਡ ਕੇ
ਜਪ ਨਾਥ ਦਿਨ ਰਹਿ ਨਾਈ
ਜਪਣਾ ਕਰ ਜੋ ਨਾਥ ਸਵਾਮੀ ਅਕਾਲ ਪੁਰਖ ਹੈ ਉਸ ਨੂੰ ਰਾਤ ਨੇ ਜਪ ਹੈ ਭਾਈ
ਤੇਰੀ ਖਿੰਥਾ ਦੋ ਦਿਹਾਈ
ਜਿਹੜੀ ਤੇਰੀ ਖਿੰਥਾ ਖਪਣੀ ਹੈ ਇਹ ਤਾਂ ਦੋ ਕੁ ਦਿਨ ਦੀ ਹੈ ਇੱਕ ਜਨਮ ਦਾ ਦਿਨ ਸਮਝ ਲੈ ਇੱਕ ਮਰਨ ਦਾ ਸਮਾਪਤੀ ਹੋਣ ਵਾਲੀ ਹੈ ਦੋ ਦਿਹਾਈ ਦੋ ਦਿਹਾੜੀਆਂ ਦੀ ਹੈ ਦੋ ਦਿਹਾਈ ਦੋ ਦਾਹਾਂ ਦੀ ਹੈ ਵੀਹਾਂ ਕੁ ਦਿਨਾਂ ਦੀ ਹੈ ਥੋੜੇ ਚਿਰ ਦੀ ਹੈ ਦੋ ਦਿਹਾਈ ਦਿਹਾਈ ਦਸ ਤੇ ਦੋ ਬਾਰਾਂ ਕੁ ਦਿਨਾਂ ਦੀ ਹੈ ਛੇਤੀ ਨਾਸ ਹੋ ਜਾਣ ਵਾਲੀ ਹੈ
ਗਹਿਰੀ ਵਿਭੂਤ ਲਾਏ ਬੈਠਾ ਤਾੜੀ
ਇਹ ਭਾਈ ਗਹਿਰੀ ਸਵਾਹ ਬਾਲੀ ਗਾੜੀ ਮਣ ਕੇ ਸੀਜੇ ਤੇ ਲਿਪੀ ਹੋਈ ਹੈ ਤੇ ਉੱਤੋਂ ਤਾੜੀ ਸਮਾਧੀ ਲਾਈ ਬੈਠਾ ਹੈ
ਮੇਰੀ ਤੇਰੀ ਮੁੰਦਰਾ ਧਾਰੀ
ਗਹਿਰੀ ਭੂਤ ਗਾੜੀ ਇੱਛਾ ਹੈ ਭੂਤੀ ਮਾਇਆ ਦੀ ਲੋਕ ਮੈਨੂੰ ਮੱਥਾ ਟੇਕਣ ਮੇਰੇ ਕੋਲ ਮਾਇਆ ਜਮ੍ਹਾਂ ਹੋਵੇ ਇਸ ਪ੍ਰਕਾਰ ਗਹਿਰੀ ਸੁਖੀ ਇਹਦੇ ਕੋਟ ਵਾਲਾ ਜਿਹੜਾ ਸੀ ਉਹ ਕਪੀਰ ਵੀ ਨਹੀਂ ਸੀ ਪਾਉਂਦਾ ਤੇ ਇਸ ਪ੍ਰਕਾਰ ਦੀ ਹਾਲਤ ਸੀ ਜਦੋਂ ਸਰੀਰ ਛੱਡਿਆ ਉਦੋਂ ਭੋਰੇ ਚੋਂ ਕਾਫੀ ਮਾਇਆ ਨਿਕਲੀ ਸੋਨਾ ਦੇ ਹਾਂਜੀ
ਗਹਿਰੀ ਵਿਭੂਤ ਲਾਏ ਬੈਠਾ ਤਾੜੀ
ਇਸ ਪ੍ਰਕਾਰ ਗਾੜੀ ਬਹੁਤ ਸਾਰੀ ਭੂਤੀ ਮਾਇਆ ਚ ਇੱਛਾ ਲਾ ਬੈਠਾ ਹੈ ਤੇ ਉੱਤੋਂ ਤਾੜੀ ਸਮਾਧੀ ਲਾਈ ਰਹਿਣਾ ਬਿੱਲੇ ਨੂੰ
ਮੇਰੀ ਤੇਰੀ ਮੁੰਦਰਾ ਧਾਰੀ
ਜਿਹੜੀ ਤੇਰੇ ਅੰਦਰ ਮੇਰ ਹੈ ਤੇ ਤੇਰ ਹੈ ਤੇ ਅੰਦਰੋਂ ਮੁੱਠੀਆਂ ਮੁੰਦਰਾਂ ਧਾਰੀਆਂ ਦੁਨੀਆਂ ਤੋਂ ਮਰਿਆ ਹੋਇਆ ਮੁੰਦਰਾਂ ਪਾ ਕੇ ਤੇ ਮੇਰ ਤੇਰ ਦੀਆਂ ਮੁੰਦਰਾਂ ਭਾਈ ਧਾਰੀ ਬੈਠਾ ਵਿਅੰਗ ਵਕਣ ਬਚਨ ਨਾਲ ਮੇਰ ਤੇਰ ਦੀਆਂ ਮੁੰਦਰਾਂ ਮਹਾਰਾਜ ਕਹਿੰਦੇ ਧਾਰੀਆਂ ਹੈ ਤਾਂ
ਮੰਗ ਹੈ ਟੂਕਾ ਤ੍ਰਿਪਤ ਨਾ ਪਾਵੇ
ਯੋਗੀ ਘਰਾਂ ਘਰਾਂ ਚ ਭਿਖਿਆ ਮੰਗ ਕੇ ਖਾਨਾ ਟੁਕੜੇ ਮੰਗਦੇ ਲੋਕਾਂ ਦੇ ਤੈਨੂੰ ਤ੍ਰਿਪਤੀ ਨਹੀਂ ਪਾਉਂਦਾ ਤਰਾਹਦਾ ਰਹੇ ਨੇ ਵੀ ਆਹ ਫਲਾਣੇ ਦੀ ਰੋਟੀ ਬੜੀ ਚੰਗੀ ਹੈ ਇਹਦੇ ਵਿੱਚ ਖੀਰ ਹੈ ਪ੍ਰਸ਼ਾਦ ਹੈ ਪੂੜੇ ਹੈ ਇਹ ਮੈਨੂੰ ਖੋਆ ਦਿੱਤਾ ਹੈ ਤੇ ਤ੍ਰਿਪਤੀ ਨਹੀਂ ਆਉਂਦੀ ਹੈ ਤ੍ਰਿਸ਼ਨਾ ਦਾ ਮਾਰਿਆ ਤੁਰਿਆ ਫਿਰਦਾ ਹੈ
ਨਾਥ ਛੋੜ ਜੱਚ ਹੈ ਲਾਜ ਨਾ ਆਵੇ
ਉਹ ਨਾਥ ਸਵਾਮੀ ਅਕਾਲ ਪੁਰਖ ਜਿਹੜਾ ਉਹਨੂੰ ਛੱਡ ਕੇ ਐਵੇਂ ਮੰਗਦਾ ਫਿਰਦਾ ਲੋਕਾਂ ਤੋਂ ਟੁਕੜੇ ਇਹਨ ਸ਼ਰਮ ਨਹੀਂ ਆਉਂਦੀ ਹੈ।
ਚਲ ਚਿੱਤ ਜੋਗੀ ਆਸਣ ਤੇਰਾ,
ਜੋਗੀ ਆਸਣ ਤਾਂ ਤੇਰਾ ਸੋਹਣਾ ਪਦਮ ਆਸਣ ਲਾਇਆ ਹੋਇਆ, ਸਿੱਧ ਵਾਲੇ ਆਸਣ ਲਾਈ ਬੈਠੇ, ਪਰ ਕਿਤੋਂ ਤੇਰਾ ਚੰਚਲ ਹੋਇਆ, ਚਿੱਤ ਨੂੰ ਟਿਕਾਇਆ ਨਹੀਂ, ਸਰੀਰ ਨੂੰ ਤੋਂ ਜੜ ਜਾ ਕਰਕੇ ਬੈਠਾ ਹੈ। ਚੱਲ ਚਿੱਤ ਚੰਚਲ ਚਿੱਤ ਹੋਇਆ ਤੇਰਾ ਜੋਗੀਆ, ਆਸਣ ਚ ਕਿਵੇਂ ਸਥਿਤ ਹੋਵੇਗਾ, ਆਸਣ ਸਰੂਪ ਵਿੱਚ ਸਥਿਤ ਕਿਵੇਂ ਹੋਵੇਗਾ, ਤੇਰਾ ਚਿੱਤ ਚੰਚਲ ਹੈ, ਵਾਸ਼ਨਾ ਕਰਕੇ ਪਦਾਰਥਾਂ ਨੂੰ ਦੌੜਦਾ ਰਹਿੰਦਾ ਹੈ। ਆਸਣ ਜੋ ਅਧਿਸ਼ਠਾਨ ਸਰੂਪ ਹੈ, ਉਹ ਤੇਰਾ ਚਿੱਤ ਕਿਵੇਂ ਜੋੜੇਗਾ ਚੰਚਲ ਚਿੱਤ ਹੋਣੇ ਤੇ।
ਸਿੰਘੀ ਵਾਜੈ ਨਿਤ ਉਦਾ ਸੇਰਾ,
ਜੇ ਤੂੰ ਸਿੰਘੀ ਵਜਾਉਣਾ ਤੇ ਮਹਾਰਾਜ ਦੇ ਅੰਦਰੋਂ ਚੇਤਨ ਸੱਤਾ ਰੂਪੀ ਸਿੰਘੀ ਵੱਜਦੀ ਹੈ, ਸਤਨਾਮ ਵਾਹਿਗੁਰੂ ਦਾ ਜਪਾ ਜਾਪ ਤੇਰੇ ਅੰਦਰ ਹੁੰਦਾ, ਉਹਦੇ ਵੱਲੋਂ ਉਦਾਸ ਹੀ ਰਹਿੰਦਾ, ਕਦੇ ਸੁਣਦਾ ਨੀ, ਬੇਮੁਖ ਰਹਿੰਦਾ ਹੈ। ਸਿੰਘੀ ਵਾਜੈ ਨਿਤ ਸੇਰਾ, ਉਹਦਾ ਸੇਰਾ, ਜੇ ਭਾਈ ਨਿਤ ਤੂੰ ਸੰਸਾਰ ਵੱਲੋਂ ਪ੍ਰਾਮ ਹੋਵੇ ਤਾਂ ਚੇਤਨ ਸੱਤਾ ਰੂਪੀ ਬ੍ਰਹਮਾਕਾਰ ਬਿਰਤੀ ਨੂੰ ਸਿੰਘੀ ਸਜਾਤੀ ਬਿਰਤੀ ਦਾ ਪ੍ਰਵਾਹ ਜਿਹੜਾ ਹੈ ਉਹ ਵੱਜਦੀ ਹੈ, ਵਾਜੈ ਪ੍ਰਗਟ ਹੋਵੇ ਤੇਰੇ ਅੰਦਰ ਜੋਤ ਨਿਰੰਕਾਰ ਦੀ।
ਗੁਰ ਗੋਰਖ ਕੀ ਤੈ ਬੂਝ ਨਾ ਪਾਈ,
ਇੱਥੇ ਗੋਰਖ ਮਹਾਰਾਜ ਵਾਹਿਗੁਰੂ ਨੂੰ ਕਹਿੰਦੇ, ਜੋ ਗੋਰ ਪਿਰਸੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਗੁਰੂ ਚੇਤਨ ਹੈ ਨਾ, ਉਸ ਤੋਂ ਬੂਝ ਸਮਝ ਹੀ ਨਹੀਂ ਹੈ, ਜੋਗੀ ਪ੍ਰਾਪਤ ਕੀਤੀ ਹੈ।
ਫਿਰ ਜੋਗੀ ਆਵੇ ਜਾਏ,
ਮੁੜ ਮੁੜ ਕੇ ਜੋਗੀ ਆ ਦੇ ਅਭਿਆਸੀ ਹੈ ਨਾ, ਵੱਡੀ ਆਰ ਜਾ ਫਿਰ ਜਨਮ ਹੈ, ਹਲਕਾ ਸੰਗ ਨਾ ਕਹੇ, ਲੰਮੀ ਉਮਰ ਵਧਾਉਣ ਦੀ ਇੱਛਾ ਤੈਨੂੰ, ਫਿਰ ਦੇਹ ਚ ਆਉਣਾ ਪਊਗਾ ਵਾਰ ਵਾਰ। ਹਾਂਜੀ,
ਫਿਰ ਜੋਗੀ ਆਵੇ ਜਾਏ,
ਉਹ ਜੋਗੀ ਆ 84 ਲੱਖ ਦੇ ਜੂਨ ਦੇ ਗੇੜਿਆਂ ਚ ਆਉਣੇ ਜਾਣੇਗਾ, ਮੁਕਤ ਨਹੀਂ ਹੋ ਸਕੇਗਾ।
ਜਿਸ ਨੂੰ ਹੋਆ ਨਾਥ ਕਿਰਪਾਲਾ,
ਇਹ ਤਾਂ ਭਾਈ ਉਹ ਮੁਕਤ ਹੋਏ ਹੈ ਜਿਹਨਾਂ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਕਿਰਪਾਲੂ ਹੋਇਆ ਹੈ।
ਰਹਿਰਾਸ ਹਮਾਰੀ ਗੁਰ ਗੋਪਾਲਾ,
ਉਹਨਾਂ ਨੇ ਜਾਣਿਆ ਕਿ ਰਹਿਰਾਸ ਹਮਾਰੀ, ਸਾਡੀ ਰੋਹ ਰੀਤੀ ਹੋਈ ਹੈ, ਗੁਰੂ ਅਕਾਲ ਪੁਰਖ ਇੱਕੋ ਹੀ ਜੋਤ ਹੈ, ਗੁਰ ਪਰਮੇਸ਼ਵਰ ਏਕ ਹੈ, ਸਮੇਂ ਰਿਹਾ ਸਮਾ ਹੈ, ਸਾਡਾ ਨਿਰੰਕਾਰ ਹੀ ਗੁਰੂ ਹੈ, ਸਾਡੀ ਰੋਹ ਰੀਤੀ ਹੈ, ਮਰਿਆਦਾ ਹੈ, ਸਿੱਖਾਂ ਦੀ ਸਿੱਖ ਤਾਂ ਹੀ ਨਾ, ਮਹਾਰਾਜ ਦੀ ਬਾਣੀ ਤੋਂ ਬਿਨਾਂ ਕਿਸੇ ਦੀ ਲੋੜ ਰੱਖਦੇ, ਸਾਡੀ ਰੋਹ ਰੀਤੀ ਮਰਿਆਦਾ ਹੀ ਇਹੋ ਹੈ। ਰਹਿ ਆਵੇ ਜਿਸ ਕਰਕੇ ਰਾਸ ਸੱਜੇ ਆਈ, ਉਹ ਗੁਰੂ ਅਕਾਲ ਪੁਰਖ ਦੇ ਲੜਨ ਲੱਗੇ ਹਾਂ ਅਸੀਂ।
ਨਾਮੈ ਖਿੰਥਾ ਨਾਮੈ ਬਸਤਰ,
ਮਹਾਰਾਜ ਜੀ ਗੁਰੂ ਤਾਂ ਠੀਕ ਹੋ ਪਰ ਮਹਾਰਾਜ ਕੋਈ ਖਫਣੀ ਚਾਹੀਦੀ ਹੈ, ਸਾਨੂੰ ਬਣ ਕੇ ਰਹਿਣਾ ਚਾਹੀਦਾ, ਕੋਈ ਬਸਤਰ ਸਾਧਾਂ ਦਾ ਵੀ ਰੰਗਵੇਂ ਹੋਣੇ ਚਾਹੀਦੇ ਹੈ, ਤਾਂ ਸੁਣ ਕੇ ਗੁਰੂ ਸਾਹਿਬ ਉੱਤਰ ਦਿੰਦੇ ਹੈ, ਤੁਸੀਂ ਮਹਾਰਾਜ ਰਾਜਿਆਂ ਵਾਲਾ ਨਿਵਾਸ ਪੈ ਰਿਹਾ ਹੋਇਆ। ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਜੀ ਕਹਿੰਦੇ ਨੇ, ਹੇ ਜੋਗੀ ਸੋਹਣੋ,
ਨਾਮੈ ਖਿੰਥਾ ਨਾਮੈ ਬਸਤਰ,
ਸਾਡੇ ਭਾਈ ਨਾਮ ਦੀ ਖਫਣੀ ਪਾਈ ਹੋਈ ਹੈ ਅਤੇ ਨਾਮ ਦੇ ਸਾਡੇ ਬਸਤਰ ਰੰਗਦਾਰ, ਆਪਣੇ ਲਾਲ ਰੰਗ ਕੁਛ ਕੋ ਲਗਾ ਜਿੱਤੇ ਵੜ ਭਾਗਾ, ਨਾਮ ਦੇ ਪ੍ਰੇਮ ਦੇ ਹੀ ਸਾਡੇ ਬਸਤਰ ਹੈ ਤੇ ਨਾਮ ਹੀ ਸਾਡੀ ਖਫਣੀ ਹੈ, ਜੇ ਖੇਲ ਕਰਕੇ ਪੜੀਏ ਫੇਰ ਪਰ।
ਨਾਮੈ ਖਿੰਥਾ ਨਾਮੈ ਬਸਤਰ,
ਨਾਮ ਹੈ ਅਸੀਂ ਖਫਣੀ ਧਾਰਦੇ ਦੇਹ ਦੇ ਹਾਸ ਰੂਪ ਤੇ ਨਾ ਇੰਦਰੀਆਂ ਦੇ ਵਿਸ਼ਿਆਂ ਦੇ ਪ੍ਰਣ ਹੋਣ ਬਸਤਰ ਪਹਿਰਦੇ ਹਾਂ।
ਜਨ ਨਾਨਕ ਜੋਗੀ ਹੋਆ ਆਸਰ,
ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਦਾ ਜੋਗ ਕਮਾ ਕੇ ਅਸੀਂ ਭਾਈ ਸਾਡਾ ਚਿੱਤ ਜਿਹੜਾ ਜੋਗੀ ਹੈ ਬ੍ਰਹਮ ਸਰੂਪ ਵਿੱਚ ਸਥਿਤ ਹੋ ਗਿਆ ਹੈ, ਨਾਮ ਦੀ ਖੁਫਣੀ ਹੈ, ਨਾਮ ਦੇ ਸਾਡੇ ਬਸਤਰ ਹਨ।
ਇਹੋ ਜਪਿਆ ਨਾਸ
ਨਾਮਾ ਹੀ ਕਰ,
ਇਹੋ ਜਪਿਆ ਨਾਸ ਦਿਨ ਰਹਿ ਨਾਈ,
ਭਾਈ ਨਾਥ ਸਵਾਮੀ ਅਕਾਲ ਪੁਰਖ ਨੂੰ ਰਾਤ ਨੇ ਪ੍ਰੇਮੀਆਂ ਜਪਣਾ ਕੀਤਾ ਇੱਕ ਚਿੱਤ ਹੋ ਕੇ,
ਹੁਣ ਪਾਇਆ ਗੁਰੂ ਗੋਸਾਈ,
ਉਹਨਾਂ ਨੇ ਇਸ ਮਨੁੱਖਾ ਜਨਮ ਚ ਆ ਕੇ ਗੁਰੂ ਦੁਆਰਾ ਗੁਸਾਈ ਪ੍ਰਸੀ ਦਾ ਪਾਲਕ ਅਕਾਲ ਪੁਰਖ ਪਾ ਲਿਆ, ਗੁਰੂ ਪਰਮੇਸ਼ਵਰ ਸਰੂਪ
ਰਹਾਉ ਦੂਜਾ,
ਦੂਜੇ ਰਹਾਉ ਦੁਆਰਾ ਉਪਦੇਸ਼ ਬਖਸ਼ਿਆ ਹੈ।
ਰਾਮ ਕਲੀ ਮਹੱਲਾ ਪੰਜਵਾ, ਕਰਨ ਕਰਾਵਨ ਸੂਈ,
ਇਹ ਗੁਰਸਿੱਖੋ ਨਿਸ਼ਚੇ ਕਰੋ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਸੋ ਆਪ ਹੀ ਹੈ ਪਰਮੇਸ਼ਵਰ, ਸਾਡੀ ਬ੍ਰਹਮ ਬੇਟੇ ਨਿਗਾਹ ਤਾਂ ਹੋਰ ਕੋਈ ਦਿਸਦਾ ਨੀ ਕਿਸੇ ਸਥਾਨ ਵਿੱਚ।
ਠਾਕੁਰ ਮੇਰਾ ਸੁਗੜ ਸੁਜਾਨਾ,
ਠਾਕੁਰ ਸਵਾਮੀ ਮੇਰਾ ਸੁਗੜ ਸੇਠ ਕਾਰਜਾਂ ਨੂੰ ਕਰਨ ਵਾਲਾ ਅੰਤਰਜਾਮੀ ਹੈ।
ਗੁਰਮੁਖ ਮਿਲਿਆ ਰੰਗ ਮਾਨਾ,
ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਮਿਲਿਆ ਹੈ, ਉਸਦੇ ਰੰਗ ਆਨੰਦ ਨੂੰ ਅਸੀਂ ਮਾਣਨਾ ਕੀਤਾ ਹੈ।
ਐਸੂਰੀ ਹਰ ਰਸ ਮਿੱਠਾ,
ਭਾਈ ਬ੍ਰਹਮਾਨੰਦ ਰੂਪੀ ਹਰੀ ਦਾ ਰਸ ਪਿਆਰਾ ਹੈ, ਮਿੱਠਾ ਹੈ।
ਗੁਰਮੁਖ ਕਿਨੈ ਵਿਰਲਾ ਡੀਠਾ,
ਕਿਸੇ ਕਿਸੇ ਗੁਰਮੁਖ ਨੇ ਵਿਰਲੇ ਦੀ ਜਿਹੜੇ ਸਿਮਰਨ ਕੀਤਾ, ਹੁਣ ਸਵੈਨ ਪੌਰੂ ਪ੍ਰਕਾਸ਼ ਕਰਕੇ ਵੇਖਿਆ ਹੈ।
ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ।
ਇਹ ਭਾਈ ਉਜਲ ਜੋਤੀ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਖੜ ਜੋਤੀਆਂ ਦਾ ਪ੍ਰਕਾਸ਼ਕ ਹੈ। ਉਹਦੇ ਚ ਚੰਦਰ ਸੂਰ ਮੋਹੇ, ਜਿਵੇਂ ਇਹਨਾਂ ਨੂੰ ਚੰਨ ਸੂਰ ਯਾਦ ਕਰਨ ਮਹਿਲ ਵਾਲੀ ਜੋਤ ਵਿਸ਼ਨਾਰੀ ਹੋ ਗਈ, ਇਹੀ ਜਿਵੇਂ ਉਹ ਨਿਰਮਲ ਨਿਰਵਕਾਰ ਸਰੂਪ ਜੋਤੀ ਸਰੂਪ ਹੈ। ਨਿਰਮਲ ਜੋਤ
ਅੰਮ੍ਰਿਤ ਹਰ ਨਾਮ,
ਅੰਮ੍ਰਿਤ ਕਰਨ ਅਮਰ ਕਰਨ ਵਾਲਾ ਅੰਮ੍ਰਿਤ ਰੂਪ ਪਰਮੇਸ਼ਰ ਦਾ ਨਾਮ ਹੈ। ਜਿਨ੍ਹਾਂ ਨੇ ਅੰਮ੍ਰਿਤ ਨਾਮ ਪੀਤਾ ਉਹ ਜੰਮਣ ਮਨ ਤੋਂ ਰਹਿਤ ਹੋ ਗਏ।
ਜੀਵਤ ਅਮਰ ਭਏ ਨਿਹਕਾਮ,
ਜਿਨ੍ਹਾਂ ਵਾਲੇ ਪੁਰਖ ਪਾਈ ਅਮਰ ਮੁਕਤ ਹੋ ਗਏ, ਜਿਨ੍ਹਾਂ ਨੂੰ ਕੋਈ ਕਾਮਨਾ ਦੁਨੀਆਂ ਦੀ ਨਹੀਂ ਕੀਤੀ ਹੈ, ਨਿਸਕਾਮੀ ਪੁਰਖ।
ਤਨ ਮਨ ਸੀਤਲ ਅਗਨ ਨਿਵਾਰੀ,
ਉਹਨਾਂ ਦਾ ਤਨ ਵੀ ਸੀਤਲ ਹੋ ਗਿਆ, ਮਨ ਵੀ ਸੀਤਲ ਹੋ ਗਿਆ। ਜਿਨ੍ਹਾਂ ਤ੍ਰਿਸ਼ਨਾ ਦੀ ਅੱਗ ਅੰਦਰੋਂ, ਵਾਸ਼ਨਾ ਦੀ ਅੱਗ ਅਤੇ ਚਿੰਤਾ ਦੀ ਅੱਗ ਅੰਦਰੋਂ ਮਿਟ ਲਈ ਹੈ,
ਅਨੰਦ ਰੂਪ ਪ੍ਰਗਟੇ ਸੰਸਾਰੀ,
ਉਹਨਾਂ ਨੂੰ ਇਹ ਸਾਰਾ ਸੰਸਾਰੀ ਜਿਹੜਾ ਸੰਸਾਰ ਪ੍ਰਤੀਤ ਹੋ ਰਿਹਾ ਹੈ, ਭਾਵੇਂ ਉਹ ਸੰਸਾਰੀ ਗ੍ਰਸਤੀ ਹੈ, ਉਹਨਾਂ ਅਨੰਦ ਸਰੂਪ ਅੰਦਰ ਪ੍ਰਗਟ ਹੋ ਗਿਆ। ਇਹ ਸਾਰੇ ਸੰਸਾਰੀ, ਬਾਕੀ ਦੇ ਲੋਕ ਸੰਸਾਰ 'ਚ ਹੀ ਫਸੇ ਹੋਏ ਹੈ, ਉਹਨਾਂ ਅਨੰਦ ਸਰੂਪ ਪ੍ਰਗਟ ਹੋ ਗਿਆ ਹੈ। ਸਾਰੇ ਸੰਸਾਰੀਆਂ 'ਚ ਵੀ ਉਹ ਵਾਹਿਗੁਰੂ ਦਿਸਦਾ ਹੈ।
ਕਿਆ ਦੇਵੋ ਜਾਂ ਸਭ ਕੁਛ
ਤੇਰਾ, ਕਿਹੜੀ ਭੇਟਾ ਅਸੀਂ ਤੁਹਾਡੇ ਦੇ ਰੱਖੀਏ, ਜਦੋਂ ਸਭ ਕੁਝ ਆਪਕਾ ਹੀ ਹੈ ਸੱਚੇ ਪਾਤਸ਼ਾਹ।
ਸਤ ਬਲੇ ਹਾਰ ਜਾਓ ਲੱਖ ਬੀਰ,
ਲੱਖਾਂ ਵਾਰੀ ਸੱਚੇ ਪਾਤਸ਼ਾਹ ਲੱਖ ਸਰੂਪ ਤੋਂ, ਲੱਖਾਂ ਵਾਸਤੇ ਸੈਂਕੜੇ ਵਾਰੀ ਬਲਿਹਾਰ ਜਾਈਏ ਆਪ ਤੋਂ।
ਤਨ ਮਨ ਜੀਉ ਪਿੰਡ ਦੇ ਸਾਜੇ,
ਸਾਰਿਆਂ ਨੂੰ ਤਨ ਦਿੱਤਾ ਹੈ, ਪਿੰਡ ਸਰੀਰ ਦਿੱਤਾ ਹੈ, ਜੀਵ ਚੇਤਨ ਸੱਚਾ ਪਾ ਕੇ ਸਾਰਿਆਂ ਨੂੰ ਸੁਖ ਸਠੂਰ ਕਾਰਨ ਦੇ ਪਾ ਕੇ ਸਾਰਿਆਂ ਨੂੰ ਸਾਜਣਾ ਕੀਤਾ ਹੈ, ਰਜਾਇਆ ਹੈ।
ਗੁਰ ਕਿਰਪਾ ਤੇ ਨੀਚ ਨਿਵਾਜੇ,
ਸਤਿਗੁਰ ਸਾਹਿਬ ਦੀ ਕਿਰਪਾ ਕਰਕੇ ਨੀਚ ਜਿਹੜਾ ਜੀਵ ਸੀ, ਵਿਸ਼ੇ ਪ੍ਰਣ ਹੋ ਰਿਹਾ ਸੀ, ਇਹਨਾਂ ਨੂੰ ਨਿਰਵਕਾਰ ਕਰਕੇ ਨਵਾਜਿਆ, ਵਡਿਆਤਾ, ਬ੍ਰਹਮ ਗਿਆਨੀਆਂ ਦੀ ਪਦਵੀ ਦੇ ਦਿੱਤੀ।
ਖੋਲ ਕੇ ਵਾਰਾ ਮਹਿਲ ਬੁਲਾਇਆ,
ਸਤਿਗੁਰ ਪੰਜਾਂ ਕੋਸਾਂ ਦਾ ਤਖਤਾ ਖੋਲ ਕੇ, ਆਸਾਂ ਦੇ ਸਿਰਾ ਤਖਤਾ ਖੋਲ ਕੇ, ਦੁਆਇਆ ਦਰਸ਼ਨ ਰੂਪੀ ਕਵਾੜ ਖੋਲ ਕੇ, ਨਾਮ ਰੂਪ ਦਾ ਤਖਤਾ ਖੋਲ ਕੇ
ਮਹਿਲ ਬੁਲਾਇਆ,
ਉਹਦੇ ਮਹਲਪੁਰੀਆ ਪਦ ਸਰੂਪ ਵਿੱਚ ਬੁਲਾ ਲਿਆ ਹੈ।
ਜੈਸਾ ਸਾ ਤੈਸਾ ਦਿਖਲਾਇਆ,
ਜਿਹਾ ਮਹਾਰਾਜ ਦਾ ਸਰੂਪ ਹੈ ਨਾ, ਜੋਤੀ ਸਰੂਪ ਸੱਚੇ ਮੰਦ ਰੂਪ, ਤੈਸਾ ਹੀ ਮਹਾਰਾਜ ਦਾ ਦਿਖਣ 'ਚ ਆ ਗਿਆ ਹੈ, ਦਿਖਾਤਾ ਸਰਗੁਣ ਪ੍ਰਗਟ ਕਰਕੇ।
ਕਹੋ ਨਾਨਕ ਸਭ ਪੜਦਾ ਤੂਤਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜਾ ਦੇਹ ਦੇ ਅਭਿਆਸ ਦਾ ਪੜਦਾ ਸੀ, ਹੰਗਤਾ ਮਮਤਾ ਦਾ ਪੜਦਾ ਸੀ, ਪੰਜਾਂ ਕੋਸਾਂ ਦਾ ਪੜਦਾ ਸੀ, ਸਾਰਾ ਟੁੱਟ ਗਿਆ।
ਤੇਰਾ ਤੂੰ ਮੈਂ ਮਨ,
ਅਸਲ ਮਹਾਰਾਜ ਤੇਰਾ ਆਤਮ ਸਰੂਪ ਹਾਂ, ਤੂੰ ਸਾਡੇ ਮਨ 'ਚ ਵਸਿਆ, ਆਪ ਜੋਤੀ ਸਰੂਪ ਹੈ।
ਰਾਮ ਕਲੀ ਮਹੱਲਾ ਪੰਜ, ਕਹੋ ਨਾਨਕ ਸਭ ਪੜਦਾ ਟੂਟਾ, ਤੇਰਾ ਤੂੰ ਮੈਂ ਮਨ ਬੂਠਾ,
ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਭਾਗਾਂ ਵਾਲਿਓ, ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆਗਮਨ ਦਾ ਇਹ ਸਥਾਨ ਉੱਤੇ ਜਿਸ ਦਿਨ ਗੁਰੂ ਸਾਹਿਬ ਚਰਨ ਪਾਏ ਸਨ, ਤਵਾਰੀਖਾਂ ਵਿੱਚ ਉਹ 1800 ਦੇ ਦਿਨ ਲਿਖੇ ਹੋਏ ਹਨ। ਉਹ ਸੈਲਾਨੀ ਜੋੜ ਮੇਲ ਨੂੰ ਕਈਆਂ ਸਾਲਾਂ ਤੋਂ ਸੰਗਤਾਂ ਪਿੱਛੇ ਮਹੰਤ ਨਿੱਕਾ ਸਿੰਘ ਜੀ ਅਤੇ ਕਮੇਟੀ ਵਾਲੇ ਸਾਰੇ ਰਲ ਕੇ ਮਨਾਉਂਦੇ ਆਏ ਹੋ, ਨਗਰ ਨੂੰ ਅਸੀਂ ਸਾਰੇ ਹੁਣ ਵੀ ਇਸੇ ਪ੍ਰਕਾਰ ਭਾਈ ਜੀ ਸੁਣਾ ਦੀ ਇਹ ਡਿਊਟੀ ਤੁਸੀਂ ਲਾਈ ਹੈ, ਇਹ ਸੇਵਾ ਨੂੰ ਆ ਰਹੇ ਹਨ, ਸਾਰੇ ਰਲ ਕੇ ਉਤਸ਼ਾਹ ਦੇ ਨਾਲ ਦੂਣਾ ਚਾਉਣਾ ਉਤਸ਼ਾਹ ਕਰਕੇ ਭਾਈ ਜੋੜ ਮੇਲੇ ਨੂੰ ਮਨਾਓ, ਅਤੇ ਇਹਨਾਂ ਨੂੰ ਉਦਮ ਕਰਕੇ ਦੇਖੋ ਜੱਥੇ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜੱਥੇ ਸਮੇਤ ਆਪਦੇ ਚਰਨਾਂ 'ਚ ਪੁੱਜੇ ਹੋਏ ਹਾਂ। ਸੰਗਤਾਂ ਕਥਾ ਕੀਰਤਨ ਤੋਂ ਵਾਂਝੇ ਨਾ ਰਿਹਾ ਕਰੋ, ਹੱਥਾਂ ਨਾਲ ਦੀਵਾਨ ਦੀ ਸੇਵਾ ਕਰੋ, ਲੰਗਰ ਦੀ, ਵਟਾਉਣ ਦੀ, ਪਕਾਉਣ ਦੀ, ਅਤੇ ਕੰਨਾਂ ਦੇ ਨਾਲ ਨਾਲ ਜਸ ਸੁਣੋ। ਹੋਰ ਬੜੇ ਬੜੇ ਸਿਆਣੇ ਆਦਮੀ, ਨਿਰਾਗੀ, ਢਾਡੀ, ਕੀਰਤਨੀਏ, ਕਲੀਸ਼ਰ, ਗਿਆਨੀ ਦਰਸ਼ਨ ਦੇਣਗੇ ਤੁਸੀਂ, ਉਹਨਾਂ ਦੇ ਤੋਂ ਵੀ ਸੁਣ ਕੇ ਲਾਭ ਲੈਣਾ, ਅਤੇ ਅੰਮ੍ਰਿਤ ਰੂਪ ਬਾਣੀ ਦੀ ਕਥਾ ਦਾ ਵੀ ਆਪ ਲਾਭ ਪ੍ਰਾਪਤ ਕਰ ਰਹੇ ਹੋ। ਆਪਦਾ ਅਤਿਅੰਤ ਭਲੀ ਪ੍ਰਕਾਰ ਸਦਾ ਸਦਾ ਵਾਸਤੇ ਧੰਨਵਾਦ ਹੈ। ਗੁਰੂ ਛੇਵੇਂ ਪਾਤਸ਼ਾਹ ਆਪਦੀ ਸਿੱਖੀ ਬੰਦੀ ਛੋੜ ਸਕੂ ਜੀ ਆਪ ਨੂੰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ।